गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु रामदास गुण
गावो
गुरु अर्जन विघ्न के
नाशक
विघ्न के
नाशक
हर गोविंद शुभ मत
पर काशक
श्री हर राय नमो
कर जोरी
नमो कर
जोरी
श्री हर कृष्ण
मना बहो
बहादुर
परम कृपाल
वाहिगुरु परम
कृपाल
श्री गुरु गोविंद
सिंह विशाला
हरौ तरा पर पुन पुन
सीसा जी पुन पुन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न विनाशन
सोए
वाहे गुरु जी की फतेह है
विघ्न विनाशन सोए
अवर काज तेरे कित न काम मिल साध संगत भज केवल ना होर जिन्ने काम धंधे असी करदे आ किसे काम नहीं केवल ता केवल साध संगत विच मिल के कतर हो के गोबिंद दा भजन करना एही काम जेड़ा अगे साडे परलोक विच नाल निभना जा इस तरह भी कर लिए के बाकी जितने कर्म कांड ने किसे काम नहीं केवल साध संगत विच मिल के परमेश्वर दा भजन करना नाम जपना ए काम साडे लेखे विच पैण वाला है तो सतगुरां दे पवित्र चरणा विच नेता प्रति जुड़ के गुर इतिहास दी चल रही लड़ी बार कथा आप जी श्रवण कर रहे हो दसवें पातशाह साहब श्री गुरु गोबिंद सिंह साहब जी महाराज श्री दमदमा साहब विखे विराजमान हन एक दिन रात नू भाई डल्ला जी सतगुरां दे पहरे ते खलोते सारी रात पहरे ते खलो के पहरा दिता अमृत वेले जदो सतगुरु जी उठे वेख्या भाई डल्ला जी पहरे ते खलोते ने साहबा वचन कीता डल्लिया मंग की चाहिदा जो कामना होवे भाई डल्ले ने बेनती कीती महाराज कृपा करो जिथे तुहाडा वासा है उथे मैनू पीढ़ी जिनी थां दे दियो पातशाह ने वचन कीता जे उथे जगह लैनी है ता फिर भाई डल्ला जी तुहानू खंडे बाटे दा अमृत छकना पएगा खंडे दी पौल छकनी पए कहण लगा महाराज मैं ता अमृत बहुत छकिया सतगुरु जी कहंदे कदों छकिया किहदे कोलों छकिया कहण लगा जी जिहड़ा तुहाडा सीत प्रसाद लंगर प्रसादा छकदिआं वधदा सी मैं छकदा रहा वह भी तो अमृत ही है महाराज जी ने आख्या डल्या टाला ना कर जे जगह चाहना है ता फिर तेनू खंडे दा अमृत छकना पएगा तो भाई डल्ला जी सतगुरां दे चरणा विच हाजर होए एक सौ साथियां दे समेत भाई डल्ले ने गुरु कलगीधर पातशाह जी कोलो खंडे बाटे दी पौल छकी और डल्ले तो डल सिंह बनिया महाराज सच्चे पातशाह ने वचन कीता जेड़ा इस जहाज ते सवार होवेगा ओह संसार समुन्द्र तो पार उतरे इस करके हर एक माई भाई वास्ते खंडे दी पौल छकनी अति जरूरी है के सतगुरां दे इस इतिहास दे इस वचन तो पूर्ण तौर ते संकेत है कि भाई अमृत छको सिंह सजो और सतगुरां दे जहाज ते सवारो। आओ इस तो अगली कथा मन बिरतियां एकाग्र करके सरवण करिए। आप पटियाले रियास दे नाभा ते जींद दी जड़ियां ये रियासता ने इना रियासता दे जड़े वडेरे ने ए गुरु कलगीधर दे चरणा विच आए ने। मन बिरतियां एकाग्र करके सतगुरां दा पावन इतिहास सरवण करिए। गुरु चरणा दा ध्यान अपने हिरदयां च धारण करदे होयां आप दे जीवन ते रसना दे कल्याण नमित आखिए जी सतनाम
श्री वाहे गुरु साहिब जीओ।
सतनाम श्री
वाहे गुरु साहिब जीओ। दोहेरा आयो रामा एक दिन संग तिलोका जाए।
एक दिन भाई रामा ते भाई तिलोका ए दोवे भरा सन। ए बाबे फूल दी अंश वंश चो होए ने। बाबा फूल जी ते बाबा संदली जी दो भरा सन जिन्हां ने गुरु हरगोबिंद साहब अगे अपने पेट बजाए सी ते राज मंगिया सी। उन्हां दी अंश वंश विचों हन भाई राम सिंह ते तरलोक सिंह। इन्हां ने दसवें पातशाह कोलो अमृत छकिया सी। पहला नां सी रामा ते तरलोका। ए रामा ते तरलोका दोवें
चून दाल को सख्त पर पहुंचे सतगुर पाए।
ए दोवें भरा सतगुरु गुरु कलगीधर दे चरणा विच पहुंचे दमदमा साहब। ते जदों महाराज जी कोल आए ते इन्हां ने सतगुरां वास्ते आटे दियां ते आटे दे दाल दे जिहड़े गड्डे सन उह भर के लियांदे। सतगुरां नूं भेटा करन वास्ते आटा लद के लियांदा, दाल लद के लियांदी है, होर लंगरां वास्ते जिहड़ियां रस्तां बस्तां चाहीदियां हुंदियां ने ਉਹ ਗੱਡਿਆਂ ਤੇ ਲੱਦ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸ੍ਰੀ ਦਮਦਮਾ ਸਾਹਿਬ ਲੈ ਕੇ ਆਏ ਹਨ।
ਚੌਪਈ ਦੋਨੋਂ ਸ਼ਰਧਾਲੂ ਕਰ ਦਰਸ਼ਨ।
ਦੋਵੇਂ ਭਰਾ ਬੜੇ ਸ਼ਰਧਾਲੂ ਨੇ ਔਰ ਦੋਨਾਂ ਨੇ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਕਰ ਸਿਰ ਚਰਨ ਸਰੋਜਨ ਪਰਸਨ
ਔਰ ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨ ਪਰਸੇ ਨੇ। ਆਪਣਾ ਮੱਥਾ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਟਿਕਾਇਆ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਟਿਕਾਇਆ ਹੈ।
ਹੱਥ ਜੋੜ ਪੁਨ ਠਾਂਡੇ ਪਏ
ਔਰ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਇਹ ਦੋਵੇਂ ਭਾਈ ਬਾ ਅਦਬ ਬੜੇ ਸਤਕਾਰ ਸਹਿਤ ਸਤਿਗੁਰਾਂ ਦੇ ਸਨਮੁਖ ਖਲੋਤੇ ਹਨ।
ਦਇਆ ਸਿੰਧ ਸਭ ਪੂਜਨ ਕਏ।
ਦਇਆ ਸਿੰਧ ਦਇਆ ਦੇ ਅਥਾਹ ਸਮੁੰਦਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਦੋਨਾਂ ਭਰਾਵਾਂ ਨੂੰ ਪੁੱਛਣ ਲੱਗੇ।
ਰਾਮਾ ਸਿੰਘ ਤਿਲੋਕ ਸਿੰਘ ਸੁਨ ਰਸ ਸਖਤ ਪਰ ਲਿਆਏ ਬਹੁਤ ਮਨ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਰਾਮ ਸਿੰਘ ਤਰਲੋਕ ਸਿੰਘ ਤੁਸੀਂ ਗੱਡੇ ਭਰ ਕੇ ਰਸਤਾ ਦੇ ਲੈ ਕੇ ਆਏ ਹੋ ਕਿਉਂਕਿ ਆਟਾ ਖੰਡ ਦਾਲ ਬਹੁਤ ਕੁਝ ਲੱਦ ਕੇ ਲਿਆਏ ਸੀ ਇਹ ਗੱਡਿਆਂ ਤੇ। ਮਹਾਰਾਜ ਜੀ ਕਹਿੰਦੇ ਰਾਮ ਸਿੰਘ ਤਰਲੋਕ ਸਿੰਘ ਬੜੀਆਂ ਰਸਤਾ ਬਸਤਾ ਲੈ ਕੇ ਆਏ ਹੋ ਗੱਡਿਆਂ ਤੇ ਲੱਦ ਕੇ ਸਾਰੀ ਰਸਤ ਬਸਤ ਲੈ ਕੇ ਆਏ ਹੋ।
ਕਿਤੇ ਆਨੀ ਕੀਨ ਖਰੀਦ
ਹਾਂ ਇਹ ਜਿਹੜੀ ਰਸਤ ਲੈ ਕੇ ਆਏ ਹੋ ਖੰਡ ਆਟਾ ਦਾਲ ਆਦਿਕ ਇਹ ਕਿਹਦੇ ਤੋਂ ਲੈ ਕੇ ਆਏ ਹੋ ਕਿਸੇ ਕੋਲੋਂ ਲਿਆਏ ਹੋ ਜਾਂ ਖਰੀਦ ਕੇ ਲੈ ਕੇ ਆਏ ਹੋ ਆਪ ਮੁੱਲ ਲੈ ਕੇ ਆਏ ਹੋ।
ਕਹਿ ਨਿਜ ਘਰ ਤੇ ਸਕਲ ਰਸੀਦ
ਜਾਂ ਫਿਰ ਆਪਣੇ ਘਰੋਂ ਲੈ ਕੇ ਆਏ ਹੋ ਕਿਸੇ ਕੋਲੋਂ ਖਰੀਦ ਕੇ ਲਿਆਏ ਹੋ ਜਾਂ ਕਿਸੇ ਨੇ ਦਿੱਤੀਆਂ ਨੇ ਰਸਤਾ ਲੈ ਕੇ ਆਏ ਹੋ ਜਾਂ ਫਿਰ ਆਪਣੇ ਘਰੋਂ ਲੈ ਕੇ ਆਏ ਹੋ।
ਪਾਤਸ਼ਾਹ ਨਿਜ ਘਰ ਤੇ ਲਿਆਏ ਬੰਦਪ ਆਪਣ ਵੀ ਕੁਛ ਪਾਏ।
ਇਹਨਾਂ ਦੱਸਿਆ ਹੇ ਸੱਚੇ ਪਾਤਸ਼ਾਹ ਹੇ ਗਰੀਬ ਨਵਾਜ ਦਇਆ ਨਿਧ ਸਤਿਗੁਰੂ ਮਹਾਰਾਜ ਇਹ ਜਿਹੜੀਆਂ ਰਸਤਾ ਬਸਤਾ ਹਨ ਅਸੀਂ ਆਪਣੇ ਘਰੋਂ ਲੈ ਕੇ ਆਏ ਹਾਂ ਕੁਝ ਅਸੀਂ ਆਪਣੇ ਘਰੋਂ ਲਿਆਂਦੀਆਂ ਨੇ ਕੁਝ ਜਿਹੜੇ ਸਾਡੇ ਰਿਸ਼ਤੇਦਾਰ ਨੇ ਸਾਡੇ ਸੰਬੰਧੀ ਨੇ ਉਹਨਾਂ ਸੰਬੰਧੀਆਂ ਵੱਲੋਂ ਜਿਹੜੀਆਂ ਥੋੜੀਆਂ ਥੋੜੀਆਂ ਕਿਸੇ ਨੇ 2 ਸੇਰ ਕਿਸੇ ਨੇ 4 ਸੇਰ ਆਟਾ ਜਿੰਨਾ ਜਿੰਨਾ ਕਿਸੇ ਨੇ ਦਿੱਤਾ ਜਾਂ ਕਿਸੇ ਨੇ ਕੋਈ ਰਸਤ ਦਿੱਤੀ ਉਹ ਸਾਰਿਆਂ ਦੀ ਇਕੱਠੀ ਕਰਕੇ ਰਸਤ ਮਹਾਰਾਜ ਜੀ ਇਹ ਗੱਡਿਆਂ ਤੇ ਲੱਦ ਕੇ ਲੈ ਕੇ ਆਏ ਹਾਂ
ਸਭ ਤੇ ਕਰ ਬਤੋਰ ਇਹ ਆਨੇ
ਮਹਾਰਾਜ ਇਹ ਸਾਡੇ ਘਰੋਂ ਵੀ ਲੈ ਕੇ ਆਏ ਆ ਤੇ ਬਹੁਤੇ ਜਿਹੜੇ ਨਾਲ ਸਾਡੇ ਰਿਸ਼ਤੇਦਾਰ ਨੇ ਉਹਨਾਂ ਰਿਸ਼ਤੇਦਾਰਾਂ ਵੱਲੋਂ ਵੀ ਬਹੁਤ ਸਾਰੀਆਂ ਰਸਤਾਂ ਇਕੱਠੀਆਂ ਕਰਕੇ ਲਿਆਏ ਹਾਂ
ਵੀ ਦਰਸ਼ਨ ਕੀ ਚਾਹ ਮਾਨੇ
ਮਹਾਰਾਜ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਚਾਹਨਾ ਸੀ ਸਾਡੇ ਮਨਾਂ ਵਿੱਚ ਸਾਡੇ ਦਿਲਾਂ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਭਾਰੀ ਇੱਛਾ ਸੀ
ਇੱਕ ਸਿੱਖ ਗੁਰ ਕੇ ਨਿਕਟ ਉਚਾਰੇ ਸਾਹਿਬਜ਼ਾਦੇ ਤੈ ਸਸਕਾਰੇ
ਲਾਗੇ ਇੱਕ ਸਿੱਖ ਖੜਾ ਸੀ ਉਹ ਇਹਨਾਂ ਬਾਰੇ ਜਾਣਦਾ ਸੀ ਰਾਮ ਸਿੰਘ ਤਰਲੋਕ ਸਿੰਘ ਬਾਰੇ ਉਹਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸਿਆ ਆਖਿਆ ਸੱਚੇ ਪਾਤਸ਼ਾਹ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਉਹ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਕੀਤਾ ਹੈ ਖਾਲਸਾ ਜੀ ਇਹ ਜਿਹੜੇ ਪਟਿਆਲੇ ਜੀਂਦ ਤੇ ਨਾਭੇ ਰਿਆਸਤਾਂ ਦੇ ਵਡੇਰੇ ਸੀ ਰਾਮ ਸਿੰਘ ਤਰਲੋਕ ਸਿੰਘ ਇਹਨਾਂ ਤੇ ਖੁਸ਼ ਹੋ ਕੇ ਸਤਿਗੁਰਾਂ ਨੇ ਇਹਨਾਂ ਨੂੰ ਸ੍ਰੀ ਸਾਹਿਬ ਵੀ ਬਖਸ਼ੀ ਸੀ ਉਹ ਸ੍ਰੀ ਸਾਹਿਬ ਅੱਜ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ ਇੱਥੋਂ ਹੀ ਯਾਤਰਾ ਗਈ ਸੀ ਦੁੱਖ ਨਿਵਾਰਨ ਸਾਹਿਬ ਤੋਂ ਸ਼ਸਤਰਾਂ ਦੀ ਉਹਦੇ ਵਿੱਚ ਹੀ ਸੀ ਉਹ ਸ੍ਰੀ ਸਾਹਿਬ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਸਿੱਖ ਦੱਸਣ ਲੱਗਾ ਕਹਿਣ ਲੱਗਾ ਮਹਾਰਾਜ ਇਹਨਾਂ ਨੇ ਰਾਮ ਸਿੰਘ ਤੇ ਤਰਲੋਕ ਸਿੰਘ ਜੀ ਨੇ ਆਪ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਦੀ ਸੇਵਾ ਜਿਹੜੀ ਹੈ ਉਹ ਇਹਨਾਂ ਨੇ ਕੀਤੀ ਹੈ
ਇਨਹੋ ਕਰੇ ਕ੍ਰਿਤ ਤੁਰਕਨ ਮਾਏ ਜਿਮ ਹੋਈ ਸੁਨਿਆ ਇਨ ਪਾਏ
ਮਹਾਰਾਜ ਉੱਥੇ ਹਾਲਾਂਕਿ ਤੁਰਕਾਂ ਦਾ ਬੜਾ ਵੱਡਾ ਘੇਰਾ ਸੀ ਤੁਰਕਾਂ ਦੀਆਂ ਫੌਜਾਂ ਸਨ ਆਲੇ ਦੁਆਲੇ ਉਹਨਾਂ ਤੁਰਕਾਂ ਦੀਆਂ ਫੌਜਾਂ ਦੇ ਵਿੱਚੋਂ ਸਾਹਿਬਜ਼ਾਦਿਆਂ ਦੇ ਸਰੀਰ ਚੁੱਕਣੇ ਤੇ ਉਹਨਾਂ ਦਾ ਸੰਸਕਾਰ ਕਰਨਾ ਬੜਾ ਔਖਾ ਕੰਮ ਸੀ ਇਹ ਬੜੀ ਔਖੀ ਘਾਟੀ ਸੀ ਪਰ ਮਹਾਰਾਜ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਉਹ ਸੰਸਕਾਰ ਕਿਵੇਂ ਕੀਤਾ ਏਡਾ ਵੱਡਾ ਤੁਰਕਾਂ ਦਾ ਪਹਿਰਾ ਸੀ ਆਲੇ ਦੁਆਲੇ ਤੁਰਕਾਂ ਲੱਖਾਂ ਦੀ ਗਿਣਤੀ ਚ ਫੌਜ ਸੀ ਉਹਨਾਂ ਵਿੱਚੋਂ ਸਾਹਿਬਜ਼ਾਦਿਆਂ ਦੇ ਸਰੀਰ ਚੁੱਕ ਕੇ ਕਿਉਂਕਿ ਤੁਰਕਾਂ ਨੂੰ ਸਰੀਰ ਨਹੀਂ ਲੱਭੇ ਸਾਹਿਬਜ਼ਾਦਿਆਂ ਦੇ ਉਹ ਚਾਹੁੰਦੇ ਸੀ ਮਿਲ ਜਾਣ ਪਰ ਉਹਨਾਂ ਨੂੰ ਮਿਲੇ ਨਹੀਂ ਪਰ ਇਹਨਾਂ ਨੇ ਕਿਵੇਂ ਸਾਹਿਬਜ਼ਾਦਿਆਂ ਦੇ ਸਰੀਰ ਲਏ ਔਰ ਕਿਵੇਂ ਉਹਨਾਂ ਦਾ ਸੰਸਕਾਰ ਕੀਤਾ ਉਹ ਇਹਨਾਂ ਦੋਵਾਂ ਭਰਾਵਾਂ ਕੋਲੋਂ ਮਹਾਰਾਜ ਜੀ ਤੁਸੀਂ ਪੁੱਛੋ
ਇੱਕ ਬਰਾੜ ਸਭ ਲੱਗਿਓ ਸੁਣਾਵਨ
ਉਹ ਲਾਗੇ ਇੱਕ ਬਰਾੜ ਸੀ ਉਹਨੂੰ ਸਾਰਾ ਕੁਝ ਪਤਾ ਸੀ ਉਹ ਸੁਣਾ ਕੇ ਦੱਸਣ ਲੱਗਾ
ਰਣ ਕੇ ਅੰਤ ਪਇਓ ਪਤ ਕਾਮਨ
ਕਹਿਣ ਲੱਗਾ ਜੀ ਮਹਾਰਾਜ ਜਦੋਂ ਚਮਕੌਰ ਸਾਹਿਬ ਦਾ ਜੰਗ ਬਹੁਤ ਘਮਾਸਾਨ ਜੰਗ ਹੋਇਆ ਔਰ ਉਸ ਜੰਗ ਦੇ ਵਿੱਚ ਬਹੁਤ ਸਾਰੇ ਸੂਰਮੇ ਮਾਰੇ ਗਏ ਤੇ ਜੰਗ ਦਾ ਅੰਤ ਹੋਇਆ
ਪ੍ਰਭ ਜੀ ਤੁਰਕਨ ਤੇ ਡਰ ਤਰਕੈ ਬੇਸ ਬਾਬਰੇ ਆਪਣੋ ਕਰਕੇ
ਮਹਾਰਾਜ ਜੀ ਤੁਰਕਾਂ ਦੀ ਫੌਜ ਬਹੁਤ ਜ਼ਿਆਦਾ ਸੀ ਉਹਨਾਂ ਤੁਰਕਾਂ ਦੀ ਫੌਜ ਦਾ ਡਰ ਧਾਰਨ ਕਰਕੇ ਰਾਮ ਸਿੰਘ ਤੇ ਤਰਲੋਕ ਸਿੰਘ ਇਹਨਾਂ ਦੋਵਾਂ ਭਰਾਵਾਂ ਨੇ ਬਾਬਰਿਆਂ ਦਾ ਭੇਸ ਧਾਰਨ ਕੀਤਾ ਜਿਵੇਂ ਕੋਈ ਬਾਬਰਾ ਜਿਹਾ ਹੁੰਦਾ ਨਾ ਏਦਾਂ ਬੌਰਿਆਂ ਜਿਹਾ ਦਾ ਸਰੀਰ ਇਹਨਾਂ ਨੇ ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਇਹ ਸਿੱਖ ਨੇ ਬੌਰਿਆਂ ਜਿਹਾ ਦਾ ਬਾਬਰਿਆਂ ਦਾ ਭੇਸ ਜਿਹੜਾ ਇਹਨਾਂ ਦੋਨਾਂ ਭਰਾਵਾਂ ਨੇ ਧਾਰਨ ਕੀਤਾ
ਸਿਰ ਤੇ ਨਗਨ ਤੋਰ ਤਨ ਭਰੇ
ਇਹਨਾਂ ਨੇ ਆਪਣੇ ਸਿਰ ਦੇ ਕੇਸ ਖੋਲ ਕੇ ਪਿੱਛੇ ਸੁੱਟ ਲਏ ਔਰ ਸਰੀਰ ਨੂੰ ਮਿੱਟੀ ਦੇ ਨਾਲ ਭਰ ਲਿਆ ਧੂੜ ਦੇ ਨਾਲ ਭਰ ਲਿਆ ਔਰ ਕੇਸਾਂ ਦੇ ਵਿੱਚ ਵੀ ਮਿੱਟੀ ਪਾ ਲਈ ਤੇ ਬਾਬਰੇ ਜੇ ਬਣ ਗਏ ਜਿਵੇਂ ਕੋਈ ਬੌਰਾ ਜਿਹਾ ਹੁੰਦਾ ਹੈ ਪਾਗਲ ਜਿਹਾ ਹੁੰਦਾ ਹੈ ਏਦਾਂ ਦੇ ਬੌਰਿਆਂ ਜਿਹਾ ਵਰਗੇ ਇਹਨਾਂ ਨੇ ਦੋਹਾਂ ਨੇ ਸਰੀਰ ਬਣਾ ਲਏ
ਲੋਥਨ ਬ੍ਰਿੰਦਨ ਮੈਂ ਬੋ ਪਿਰੇ
ਉੱਥੇ ਜਿਹੜੀਆਂ ਲੋਥਾਂ ਖਿੰਡੀਆਂ ਸਨ ਉਹਨਾਂ ਲੋਥਾਂ ਦੇ ਵਿੱਚ ਇਹ ਦੋਵੇਂ ਭਰਾ ਫਿਰਨ ਲੱਗੇ ਜਿਹੜੀਆਂ ਲਾਸ਼ਾਂ ਖਿੰਡੀਆਂ ਪਈਆਂ ਸੀ ਚਮਕੌਰ ਦੇ ਮੈਦਾਨ ਵਿੱਚ ਉਹਨਾਂ ਲੋਥਾਂ ਵਿੱਚ ਉਹਨਾਂ ਲਾਸ਼ਾਂ ਦੇ ਵਿੱਚ ਦੋਵੇਂ ਭਾਈ ਫਿਰਨ ਲੱਗੇ
ਗਣ ਤੁਰਕਨ ਕੋ ਗੁਰਸੁਤ ਦੋ ਰਣ ਥਾਨਤ ਲੁਪਤੇ ਤਲ ਤੋ
ਬਹੁਤ ਸਾਰੇ ਤੁਰਕਾਂ ਨੂੰ ਮਾਰਦਿਆਂ ਗੁਰੂ ਸਾਹਿਬ ਦੇ ਸਪੁੱਤਰ ਜਦੋਂ ਸ਼ਹੀਦ ਹੋ ਗਏ ਸਨ ਉਹਨਾਂ ਨੇ ਆਪਣੇ ਸਰੀਰ ਅਲੋਪ ਕਰ ਲਏ ਸੀ। ਇਹ ਪਿੱਛੇ ਆਪਾਂ ਕਥਾ ਸੁਣ ਚੁੱਕੇ ਹਾਂ ਕਿ ਸਾਹਿਬਜ਼ਾਦਿਆਂ ਨੇ ਜਦੋਂ ਸ਼ਹੀਦੀ ਪਾ ਲਈ ਸ਼ਹੀਦ ਹੋਣ ਤੋਂ ਬਾਅਦ ਸਰੀਰ ਅਲੋਪ ਕਰ ਲਏ ਸੀ, ਤੁਰਕਾਂ ਨੂੰ ਸਰੀਰ ਨਜ਼ਰ ਨਹੀਂ ਸਨ ਆਏ, ਨਹੀਂ ਤਾਂ ਤੁਰਕਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਬੇਅਦਬੀ ਕਰਨੀ ਸੀ, ਸਿਰ ਵੱਢ ਕੇ ਦਿੱਲੀ ਦੇ ਬਾਦਸ਼ਾਹ ਕੋਲ ਲੈ ਕੇ ਜਾਣੇ ਸਨ, ਇਨਾਮ ਲੈਣੇ ਸਨ। ਪਰ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਉਸ ਵੇਲੇ ਤੁਰਕਾਂ ਨੂੰ ਮਾਰ ਕੇ ਅਲੋਪ ਕਰ ਲਏ ਸਨ।
ਦ੍ਰਿਸ਼ਟ ਪਰੇ ਲੈ ਦੋਨੋਂ ਪਾਏ ਜੇ ਪਾਵਤ ਸਿਰ ਵੱਢ ਲੈ ਜਾਏ।
ਦੋਨੇ ਭਰਾ ਨਜ਼ਰ ਨਹੀਂ ਸਨ ਆਉਂਦੇ, ਸਰੀਰ ਉਹਨਾਂ ਦੇ ਜੰਗ ਦੇ ਮੈਦਾਨ ਚ ਦਿਸ ਨਹੀਂ ਸਨ ਰਹੇ, ਅਲੋਪ ਸਨ। ਇਸ ਕਰਕੇ ਅਲੋਪ ਸਨ ਕਿ ਜੇ ਨਜ਼ਰ ਆਉਂਦੇ ਤੇ ਦੋਨਾਂ ਭਰਾਵਾਂ ਦੇ ਯਾਨੀ ਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸਿਰ ਇਹਨਾਂ ਤੁਰਕਾਂ ਨੇ ਵੱਢ ਕੇ ਲੈ ਜਾਣਾ ਸੀ। ਇਸ ਕਰਕੇ ਸਾਹਿਬਜ਼ਾਦੇ ਅਲੋਪ ਰਹੇ, ਉਹਨਾਂ ਨੇ ਆਪਣੇ ਸਰੀਰ ਪ੍ਰਗਟ ਨਹੀਂ ਕੀਤੇ।
ਆਪਣੇ ਜਾਨ ਦਾ ਸੇਨ ਤਾਈ ਦੋਨੋਂ ਲੋਥੇ ਦਈ ਦਿਖਾਏ।
ਜਦੋਂ ਰਾਮ ਸਿੰਘ ਤੇ ਤਰਲੋਕ ਸਿੰਘ ਇਹ ਦੋਵੇਂ ਭਰਾ ਉੱਥੇ ਪਹੁੰਚੇ ਨਾ ਜੰਗ ਦੇ ਮੈਦਾਨ ਵਿੱਚ, ਇਹ ਲੱਭ ਰਹੇ ਸਨ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਤੇ ਇਹਨਾਂ ਨੂੰ ਆਪਣੇ ਜਾਣ ਕੇ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਪ੍ਰਗਟ ਕਰਕੇ ਇਹਨਾਂ ਨੂੰ ਦਰਸ਼ਨ ਦਿੱਤੇ। ਤੁਰਕਾਂ ਨੂੰ ਨਜ਼ਰ ਨਹੀਂ ਸਨ ਆਏ, ਇਹਨਾਂ ਨੂੰ ਨਜ਼ਰ ਆਏ। ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਪ੍ਰਗਟ ਕਰਕੇ ਇਹਨਾਂ ਦੋਨਾਂ ਭਰਾਵਾਂ ਨੂੰ ਵਿਖਾਏ।
ਕਨੋ ਕਾਲ ਸ਼ੋਣਤ ਸਨ ਪੂਰੇ।
ਤੇ ਮਹਾਰਾਜ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਇੱਕ ਨਹੀਂ ਸੈਂਕੜੇ ਜ਼ਖਮ ਸਨ। ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਉੱਤੇ 300 ਤੋਂ ਵੀ ਵੱਧ ਜ਼ਿਆਦਾ 300 ਤੋਂ ਵੀ ਵੱਧ ਫੱਟ ਸੀ, ਜ਼ਖਮ ਸਨ ਸਰੀਰ ਤੇ, ਇੰਨੇ ਸ਼ਸਤਰ ਵੱਜੇ ਸਨ। ਤੋ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਦਾ ਸਾਰਾ ਸਰੀਰ ਘਾਵਾਂ ਦੇ ਸਹਿਤ ਸੀ, ਸ਼ਰੋਣ ਨਾਲ ਲਹੂ ਨਾਲ ਭਿੱਜਿਆ ਹੋਇਆ ਸੀ।
ਪਰੇ ਪ੍ਰਿਥੀ ਪਰ ਦੀਰਗ ਸੂਰੇ।
ਜ਼ਮੀਨ ਦੇ ਉੱਤੇ ਦੋਨਾਂ ਭਰਾਵਾਂ ਦੀਆਂ ਲੋਥਾਂ ਪਈਆਂ ਹੋਈਆਂ, ਸਰੀਰ ਪਏ ਹੋਏ, ਸੂਰਮਿਆਂ ਦੀ ਬਹੁਤ ਬਹਾਦਰਾਂ ਦੀ ਮੌਤ ਮਰ ਕੇ ਡਿੱਗੇ ਪਏ ਸਨ।
ਰਿਸ਼ਤੇ ਭੋਏ ਚੜੀ ਬਿਸਾਲਾ।
ਮਹਾਰਾਜ ਭਾਵੇਂ ਡਿੱਗੇ ਪਏ ਸਨ, ਸ਼ਹੀਦ ਹੋ ਚੁੱਕੇ ਸਨ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਪਰ ਚਿਹਰੇ ਦੇ ਉੱਤੇ ਹਲੇ ਵੀ ਗੁੱਸੇ ਦੇ ਨਾਲ ਉਹਨਾਂ ਦੀਆਂ ਭੌਹਾਂ ਚੜੀਆਂ ਹੋਈਆਂ ਸਨ। ਗੁੱਸਾ ਬੀਰ ਸੇਨਾ ਕਿ ਉਸ ਬੀਰ ਰਸ ਦੇ ਨਾਲ ਦੋਨਾਂ ਭਰਾਵਾਂ ਦੇ ਸਾਹਿਬਜ਼ਾਦਿਆਂ ਦੀਆਂ ਭੌਹਾਂ ਸ਼ਹੀਦ ਹੋਣ ਤੋਂ ਬਾਅਦ ਵੀ ਚੜੀਆਂ ਹੋਈਆਂ, ਉਹਨਾਂ ਦੇ ਚਿਹਰਿਆਂ ਤੇ ਤਾਂ ਵੀ ਬੀਰ ਰਸ ਨਜ਼ਰ ਆ ਰਿਹਾ ਸੀ।
ਸੁਪੱਟਨ ਸੇਜਾ ਪਰ ਤਿਸ ਕਾਲਾ।
ਸੁਪੱਟਾਂ ਦੀ ਜਿਹੜੀ ਸੇਜਾ ਹੁੰਦੀ ਆ ਰਣ ਭੂਮੀ, ਉਸ ਰਣ ਭੂਮੀ ਦੇ ਉੱਤੇ ਸੇਜਾ ਦੇ ਉੱਤੇ ਦੋਨੇ ਸਾਹਿਬਜ਼ਾਦੇ ਲੇਟੇ ਹੋਏ ਸਨ।
ਪ੍ਰਥਮ ਸਕੇਲ ਕਾਟ ਗਲ
ਮਹਾਰਾਜ, ਫਿਰ ਇਹਨਾਂ ਨੇ ਰਾਮ ਸਿੰਘ ਤੇ ਤਰਲੋਕ ਸਿੰਘ ਹੋਣਾ ਨੇ ਉੱਥੇ ਲੱਕੜਾਂ ਇਕੱਠੀਆਂ ਕੀਤੀਆਂ, ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰਕੇ
ਚਿਖਾ ਬਣਾਏ ਧਰੇ ਤਨ ਤਾ,
ਔਰ ਚਿਖਾ ਬਣਾ ਕੇ ਸਾਹਿਬਜ਼ਾਦਿਆਂ ਦੇ ਸਰੀਰ ਉਸ ਚਿਖਾ ਦੇ ਵਿੱਚ ਸਜਾਏ।
ਦੋਨੋਂ ਭਰਾਤਾ ਕੋ ਸਸਕਾਰੇ ਹਿਮਕੀ ਨਸੇਨ ਦਾਸ ਤਿਆਰੇ।
ਮਹਾਰਾਜ ਦੋਨਾਂ ਭਰਾਵਾਂ ਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸਸਕਾਰ ਇਹਨਾਂ ਨੇ ਕੀਤਾ, ਇਹ ਤੁਹਾਡੇ ਦਾਸ ਨੇ, ਇਹ ਤੁਹਾਡੇ ਸੇਵਕ ਨੇ ਰਾਮ ਸਿੰਘ ਤਰਲੋਕ ਸਿੰਘ, ਇਹਨਾਂ ਨੇ ਬੜੇ ਅਦਬ ਨਾਲ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸਸਕਾਰ ਕਰਨ ਦੀ ਸੇਵਾ, ਅੱਜ ਜਿੱਥੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਉਹ ਅੰਗੀਠਾ ਬਣਿਆ ਹੋਇਆ, ਚਮਕੌਰ ਸਾਹਿਬ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ, ਉਸ ਜਗ੍ਹਾ ਦੇ ਉੱਤੇ ਰਾਮ ਸਿੰਘ ਤੇ ਤਰਲੋਕ ਸਿੰਘ ਜੀ ਨੇ ਸਸਕਾਰ ਕਰਨ ਦੀ ਸੇਵਾ ਕੀਤੀ ਹੈ।
ਸੁਣ ਕਰ ਪਰਮ ਪ੍ਰਸੰਨ ਬਿਸਾਲਾ।
ਇਹਨਾਂ ਦੀ ਇਹ ਸੇਵਾ ਬੜੀ ਵੱਡੀ ਘਾਲਣਾ ਸੀ। ਖਾਲਸਾ ਜੀ ਲੱਖਾਂ ਫੌਜਾਂ ਫਿਰਦੀਆਂ ਹੋਣ, ਆਲੇ ਦੁਆਲੇ ਤੁਰਕਾਂ ਦਾ ਪਹਿਰਾ ਹੋਵੇ ਤੇ ਉਹਨਾਂ ਦੇ ਵਿੱਚ ਜਾ ਕੇ ਸਾਹਿਬਜ਼ਾਦਿਆਂ ਦੇ ਸਰੀਰ ਚੁੱਕ ਕੇ ਸਸਕਾਰ ਕਰਨਾ ਬੜਾ ਵੱਡਾ ਜਿਗਰਾ ਚਾਹੀਦਾ ਸੀ, ਬੜੀ ਵੱਡੀ ਘਾਲਣਾ ਸੀ। ਜੇ ਦੀਵਾਨ ਟੋਡਰ ਮੱਲ ਦੀ ਘਾਲਣਾ ਸੀ ਨਾ ਤੇ ਕਾਲਣਾ ਰਾਮ ਸਿੰਘ ਤਰਲੋਕ ਸਿੰਘ ਦੀ ਵੀ ਬੜੀ ਵੱਡੀ ਹੈ। ਇਹ ਵੀ ਕਾਲਣਾ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਰਾਮ ਸਿੰਘ ਤਰਲੋਕ ਸਿੰਘ ਤੇ।
ਸ਼੍ਰੀ ਮੁਕਤੇ ਭਾਗੇ ਹੋ ਤਿਸ ਕਾਲਾ।
ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਇਹਨਾਂ ਪ੍ਰਤੀ ਕਹਿਣ ਲੱਗੇ,
ਰਾਮ ਸਿੰਘ ਤਿਲੋਕ ਸਿੰਘ ਸੁਣ ਜਾਚ ਲਿਓ ਅੰਤੇ ਬਾਚਤ ਮਨ।
ਮਹਾਰਾਜ ਜੀ ਕਹਿੰਦੇ, ਰਾਮ ਸਿੰਘ ਤਰਲੋਕ ਸਿੰਘ, ਮੰਗ ਲੈ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੇਰੇ ਦਿਲ ਦੀ ਖੁਆਇਸ਼ ਹੈ, ਜੋ ਤੇਰੇ ਚਿੱਤ ਦੀ ਇੱਛਾ ਹੈ, ਹੇ ਰਾਮ ਸਿੰਘ ਤਰਲੋਕ ਸਿੰਘ ਤੁਸੀਂ ਸਾਡੇ ਕੋਲੋਂ ਮੰਗ ਲਓ।
ਗੁਰਾਂ ਕੋਲ ਜਾਣ ਕਰ ਆਛੇ।
ਇਹਨਾਂ ਵੇਖਿਆ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਰਸ ਵਿੱਚ ਟਲੇ ਹੋਏ ਨੇ, ਇਸ ਵੇਲੇ ਜੋ ਮੰਗਾਂਗੇ ਸਤਿਗੁਰੂ ਜੀ ਸਾਨੂੰ ਦੇਣਗੇ।
ਤੂੰ ਹੁਣ ਮੰਗਿਓ ਜਿਵ ਚਿਤ ਮਾਚੇ।
ਦੋਹਾਂ ਨੇ ਮੰਗਿਆ ਜਿਵੇਂ ਇਹਨਾਂ ਦੇ ਮਨ ਵਿੱਚ ਆਈ, ਉਸੇ ਤਰ੍ਹਾਂ ਸਤਿਗੁਰਾਂ ਦੇ ਕੋਲੋਂ ਮੰਗਿਆ।
ਪ੍ਰਭ ਜੀ ਜਬ ਕੇ ਹਮੇਤ ਆਏ, ਭਲੀ ਪ੍ਰਕਾਰ ਨਾ ਪਾਏ ਜਮਾਏ।
ਕਹਿਣ ਲੱਗੇ, ਸਤਿਗੁਰੂ ਜੀ ਜਦੋਂ ਦੇ ਅਸੀਂ ਇਸ ਇਲਾਕੇ ਵਿੱਚ ਆਏ ਆ ਬਠਿੰਡੇ ਦੇ, ਮਹਾਰਾਜ ਸਾਡੇ ਪੈਰ ਨੀ ਭਲੀ ਪ੍ਰਕਾਰ ਨਾਲ ਜੰਮੇ, ਸਾਡੇ ਪੈਰ ਇਸ ਇਲਾਕੇ ਦੇ ਵਿੱਚ ਚੰਗੀ ਤਰ੍ਹਾਂ ਨੀ ਜੰਮੇ।
ਕਹੂੰ ਨਾ ਭੂਮਾ ਮਾਰੀ ਪਏ।
ਹਾਲੇ ਤੱਕ ਸਾਡੀ ਕੋਈ ਪੱਕੀ ਭੂਮੀ ਨਹੀਂ ਹੋਈ, ਹਾਲੇ ਤੱਕ ਸਾਡਾ ਕੋਈ ਪੱਕਾ ਰਾਜ ਉਹ ਸਥਾਪਿਤ ਨਹੀਂ ਹੋਇਆ।
ਜਿਮਰਾ ਕੇ ਆਪਣੇ ਨਿਜ ਲਏ।
ਜਿਵੇਂ ਮਹਾਰਾਜ ਜੀ ਹੋਰ ਜ਼ਿਮੀਦਾਰਾਂ ਨੇ ਆਪੋ ਆਪਣੀਆਂ ਜ਼ਮੀਨਾਂ ਮੱਲੀਆਂ ਹੋਈਆਂ ਨੇ, ਉਦਾਂ ਹਾਲੇ ਤੱਕ ਸਾਡੀ ਕੋਈ ਪੱਕੀ ਜ਼ਮੀਨ ਨਹੀਂ ਹੈ, ਸਾਡੀ ਕੋਈ ਪੱਕੀ ਇਲਾਕੇ ਦੀ ਜਗ੍ਹਾ ਨਹੀਂ ਹੈ।
ਦਇਆ ਸਿੰਧ ਸੁਣ ਧੀਰਜ ਦੀਨ।
ਦਇਆ ਸਿੰਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣ ਕੇ ਦੋਨਾਂ ਨੂੰ ਧੀਰਜ ਦਿੱਤਾ।
ਤੁਮ ਤੋਂ ਦੇਸ਼ ਤਕਲੀ ਲੀਨ।
ਮਹਾਰਾਜ ਜੀ ਕਹਿਣ ਲੱਗੇ, ਰਾਮ ਸਿੰਘ ਤਰਲੋਕ ਸਿੰਘ, ਤੁਸੀਂ ਤਾਂ ਸਾਰਾ ਦੇਸ਼ ਹੀ ਲੈ ਲਿਆ ਇਸ ਇਲਾਕੇ ਦਾ, ਤੁਸੀਂ ਥੋੜੀ ਜਿਹੀ ਜ਼ਮੀਨ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਤਾਂ ਸਾਰਾ ਰਾਜ ਹੀ ਹੋਣਾ ਇਸ ਇਲਾਕੇ ਦਾ, ਸਾਰਾ ਦੇਸ਼ ਇਸ ਇਲਾਕੇ ਦਾ, ਇਹ ਮਾਲਵੇ ਦਾ ਜਿੰਨਾ ਜੰਗਲ ਦਾ ਇਲਾਕਾ ਹੈ ਤੁਹਾਡਾ ਹੀ ਹੋਣਾ ਹੈ।
ਐਸੇ ਪਾਏ ਤੁਮਾਰੇ ਜਮੈ, ਭੂਪਨ ਭੂਪ ਦੇਸ਼ ਗਨ ਨਮੈ।
ਮਹਾਰਾਜ ਜੀ ਕਹਿੰਦੇ, ਇਹੋ ਜੇ ਪੈਰ ਜੰਮਣਗੇ ਤੁਹਾਡੇ ਕਿ ਤੁਸੀਂ ਰਾਜਿਆਂ ਦੇ ਰਾਜੇ ਹੋਵੋਗੇ, ਔਰ ਵੱਡੇ ਵੱਡੇ ਰਾਜੇ ਤੁਹਾਡੇ ਅੱਗੇ ਨਿਵਿਆ ਕਰਨਗੇ, ਵੱਡੇ ਵੱਡੇ ਰਾਜੇ ਤੁਹਾਡੇ ਅੱਗੇ ਝੁਕਿਆ ਕਰਨਗੇ।
ਦਿੱਲੀ ਲਾਪੁਰ ਕੇ ਵਿੱਚ ਵਧੋ।
ਦਿੱਲੀ ਤੇ ਲਾਹੌਰ ਦੇ ਵਿਚਕਾਰਲੀ ਜਿਹੜੀ ਜਗ੍ਹਾ ਉਹਦੇ ਵਿੱਚ ਤੁਸੀਂ ਵਧੋਗੇ। ਹੁਣ ਆ ਜੀਂਦ, ਨਾਭਾ, ਪਟਿਆਲੇ ਦੀ ਰਿਆਸਤ, ਇਹ ਸਾਰੀਆਂ ਰਿਆਸਤਾਂ ਦਿੱਲੀ ਤੇ ਲਾਹੌਰ ਦੇ ਵਿੱਚ ਹੀ ਸਨ, ਵਿੱਚ ਵਿੱਚ ਇਹਨਾਂ ਦਾ ਰਾਜ ਰਿਹਾ। ਮਹਾਰਾਜ ਜੀ ਕਹਿੰਦੇ, ਦਿੱਲੀ ਤੇ ਲਾਹੌਰ ਦੇ ਵਿਚਕਾਰਲੀ ਜਿਹੜੀ ਜਗ੍ਹਾ ਇਹਦੇ ਵਿੱਚ ਤੁਸੀਂ ਵਧੋਗੇ, ਇਹਦੇ ਵਿੱਚ ਤੁਹਾਡਾ ਰਾਜ ਵਧੇਗਾ।
ਗ੍ਰਾਮ ਹਜ਼ਾਰ ਨਹੀਂ ਕੋ ਸਦੋ।
ਹਜ਼ਾਰਾਂ ਪਿੰਡਾਂ ਨੂੰ ਤੁਸੀਂ ਸਾਧੋਗੇ, ਹਜ਼ਾਰਾਂ ਪਿੰਡਾਂ ਦੇ ਉੱਤੇ ਤੁਸੀਂ ਕਬਜ਼ਾ ਕਰੋਗੇ।
ਕੁਰਸੀ ਬਹੁਤ ਬਕੁਰਸੀ ਰਾਜ।
ਕੁਰਸੀ ਬਾ ਕੁਰਸੀ ਯਾਨੀ ਕਿ ਪੁਸ਼ਤਾਂ ਦਰ ਪੁਸ਼ਤਾਂ ਤੁਸੀਂ ਰਾਜ ਕਰੋਗੇ।
ਪੈਹੋ ਬਦੋ ਅਨੇਕ ਸਮਾਜ।
ਬੜਾ ਵੱਡਾ ਸਾਜ ਸਮਾਜ ਹੋਵੇਗਾ, ਜਮਨਾ ਤੱਕ ਤੁਹਾਡੇ ਘੋੜੇ ਪਾਣੀ ਪਿਆ ਕਰਨਗੇ। ਇਹ ਬਚਨ ਵੱਡਿਆਂ ਸਤਿਗੁਰਾਂ ਨੇ ਕੀਤੇ ਨੇ, ਉਹ ਪੂਰੇ ਹੋਣਗੇ।
ਅਮਰੇ ਹਿਤਿਮ ਕਾਰਜ ਕੀਨ।
ਮਹਾਰਾਜ ਜੀ ਕਹਿੰਦੇ, ਸਾਡੇ ਵਾਸਤੇ ਤੁਸੀਂ ਏਦਾਂ ਦਾ ਮਹਾਨ ਕਾਰਜ ਕੀਤਾ ਹੈ,
ਇਸੀ ਹੇਤ ਕਰ ਸਭ ਕੁਝ ਲੀਨ।
ਇਸੇ ਹੇਤ ਕਰਕੇ ਤੁਸੀਂ ਸਭ ਕੁਝ ਲੈ ਲਿਆ, ਤੁਹਾਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੈ।
ਇਮ ਕਹਿ ਅਪਰ ਜਿਥੇ ਤਿੰਨ ਸਾਥ।
ਇਹ ਤਾਂ ਕਹਿ ਕੇ ਮਹਾਰਾਜ ਜੀ ਨੇ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਸਨ,
ਤਿੰਨ ਪਲ ਖੁਸ਼ੀ ਕਰੀ ਤਬ ਨਾਥ।
ਉਹਨਾਂ ਸਾਰਿਆਂ ਤੇ ਮਹਾਰਾਜ ਜੀ ਨੇ ਖੁਸ਼ੀ ਕੀਤੀ। ਇੱਕ ਹੁਕਮਨਾਮਾ ਵੀ ਗੁਰਦੇਵ ਨੇ ਇਹਨਾਂ ਨੂੰ ਦਿੱਤਾ, ਜਿਹੜਾ ਅੱਜ ਵੀ ਪਟਿਆਲੇ ਦੇ ਰਾਜਿਆਂ ਦੇ ਘਰਾਂ ਦੇ ਵਿੱਚ ਸੁਸ਼ੋਭਿਤ ਹੈ। ਮਹਾਰਾਜ ਜੀ ਨੇ ਵਚਨ ਕੀਤਾ ਸੀ ਕਲਗੀਧਰ ਨੇ ਕਿ ਤੁਸਾਂ ਦਾ ਘਰ ਅਸਾਂ ਦਾ ਘਰ ਜਾਣਨਾ। ਇਹ ਵਚਨ ਦਸਵੇਂ ਪਾਤਸ਼ਾਹ ਨੇ ਕੀਤੇ ਸਨ ਕਿ ਤੁਸਾਂ ਦਾ ਘਰ ਅਸਾਂ ਦਾ ਘਰ ਜਾਣਨਾ, ਕਿ ਤੁਹਾਡਾ ਘਰ ਸਾਡਾ ਘਰ ਹੈ। ਏਡਾ ਵੱਡਾ ਮਾਣ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਤਾ ਸੀ। ਤੋ ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਉਹ ਵੀ ਇਹਨਾਂ ਨੂੰ ਬਖਸ਼ਿਸ਼ ਕੀਤੀ ਆਖਿਆ ਭਾਈ ਇਹ ਵੀ ਤੁਸੀਂ ਰੱਖੋ ਸਾਂਭ ਕੇ ਸਾਡੀ ਨਿਸ਼ਾਨੀ ਵਜੋਂ ਹੋਰ ਵੀ ਬਹੁਤ ਸਾਰੇ ਸ਼ਸਤਰ ਬਸਤਰ ਮਹਾਰਾਜ ਜੀ ਦੇ ਇਹਨਾਂ ਨੂੰ ਬਖਸ਼ਿਸ਼ ਕੀਤੇ ਔਰ ਇਸ ਪ੍ਰਕਾਰ ਦੇ ਨਾਲ
ਮਨੋਕਾਮਨਾ ਪੂਰਨ ਭਏ
ਇਹਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰਨ ਕੀਤੀਆਂ ਹਨ
ਦੋਨੋਂ ਕੋ ਦਸਤਾਰ ਦੋ ਦੇ
ਮਹਾਰਾਜ ਜੀ ਨੇ ਦੋ ਦਸਤਾਰਾਂ ਮੰਗਾਈਆਂ ਤੇ ਦੋ ਦਸਤਾਰਾਂ ਮੰਗਾ ਕੇ ਦੋਨਾਂ ਭਰਾਵਾਂ ਨੂੰ ਰਾਮ ਸਿੰਘ ਤਰਲੋਕ ਸਿੰਘ ਨੂੰ ਦੋਨਾਂ ਨੂੰ ਗੁਰੂ ਘਰ ਵੱਲੋਂ ਦੋ ਦਸਤਾਰਾਂ ਬਖਸ਼ਿਸ਼ ਕੀਤੀਆਂ ਹਨ
ਗੁਪਤ ਦਿਵਸ ਗੁਰ ਕੇ ਸਪਤ ਦਿਵਸ ਗੁਰ ਕੇ ਟਿਗਰੇ
ਤਕਰੀਬਨ ਸੱਤ ਦਿਨ ਇਹ ਦੋਨੇ ਭਰਾ ਮਹਾਰਾਜ ਜੀ ਦੇ ਕੋਲ ਰਹਿ ਕੇ ਦਮਦਮਾ ਸਾਹਿਬ ਸਤਿਗੁਰਾਂ ਦੀ ਸੰਗਤ ਕਰਦੇ ਰਹੇ ਦਰਸ਼ਨ ਕਰਦੇ ਰਹੇ
ਵਰ ਲੈ ਕਰ ਦਰਸ਼ਨ ਵਰ ਲਏ
ਔਰ ਮਹਾਰਾਜ ਜੀ ਦੇ ਕੋਲੋਂ ਵਰ ਲਏ ਬੜੀਆਂ ਖੁਸ਼ੀਆਂ ਪਾਤਸ਼ਾਹ ਦੀਆਂ ਪ੍ਰਾਪਤ ਕੀਤੀਆਂ
ਹੁਣ ਰੁਖਸਤ ਹੋਏ ਘਰ ਕੋ ਗਏ
ਮਹਾਰਾਜ ਜੀ ਕੋਲੋਂ ਰੁਖਸਤ ਹੋ ਕੇ ਆਪਣੇ ਘਰ ਨੂੰ ਵਾਪਸ ਗਏ
ਸਭ ਤੇ ਵਧੇ ਰਾਜ ਵੱਧ ਪਏ
ਉਸ ਤੋਂ ਬਾਅਦ ਇਹਨਾਂ ਦਾ ਰਾਜ ਪ੍ਰਤਾਪ ਵਧਿਆ ਬਹੁਤ ਜ਼ਿਆਦਾ ਰਾਜ ਪ੍ਰਤਾਪ ਵਧਿਆ
ਨਾਭਾ ਅਰ ਦੂਸਰ ਪਟਿਆਲਾ ਗੁਰਬਚ ਤੇ ਇਹ ਪੇ ਮੈਂ ਪਾਲਾ
ਨਾਭਾ ਤੇ ਪਟਿਆਲਾ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਫਿਰ ਇਹਨਾਂ ਦੀਆਂ ਇਹ ਦੋ ਰਿਆਸਤਾਂ ਇੱਥੇ ਕਾਇਮ ਹੋਈਆਂ ਬਾਬੇ ਆਲਾ ਸਿੰਘ ਇਹ ਰਾਮ ਸਿੰਘ ਤਰਲੋਕ ਸਿੰਘ ਹੋਣਾ ਦੀ ਅੰਸ਼ ਬੰਸ ਵਿੱਚੋਂ ਸਨ ਬਾਬਾ ਆਲਾ ਸਿੰਘ ਜੀ ਜਿਹਨਾਂ ਨੇ ਫਿਰ ਇਹ ਪਟਿਆਲਾ ਵਸਾਇਆ ਆਲੇ ਦੀ ਪੱਟੀ ਕਹਿੰਦੇ ਨੇ ਇਹਨੂੰ ਤੋ ਪਟਿਆਲਾ ਤੇ ਨਾਭਾ ਇਹ ਦੋ ਰਿਆਸਤਾਂ ਤੇ ਤੀਸਰੀ ਰਿਆਸਤ ਜੀਂਦ ਦੀ ਉਹ ਇਹਨਾਂ ਦੀ ਅੰਸ਼ ਬੰਸ ਦੇ ਵਿੱਚ ਹੋਈ ਜਿਹੜੀ ਕੈਂਥਲ ਦੀ ਰਿਆਸਤ ਸੀ ਉਹ ਭਾਈ ਭਗਤੂ ਦੀ ਅੰਸ਼ ਬੰਸ ਵਿੱਚੋਂ ਹੋਈ ਹੈ ਤੋ ਇਹਨਾਂ ਦੀਆਂ ਰਿਆਸਤਾਵਾਂ ਦਾ ਜੇ ਵੇਰਵਾ ਪੂਰੇ ਵਿਸਥਾਰ ਸਹਿਤ ਪੜ੍ਹਨਾ ਹੋਵੇ ਤੇ ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭੇ ਨੇ ਇਹਨਾਂ ਦੇ ਬਾਰੇ ਸਾਰਾ ਸਜਰਾ ਲਿਖਿਆ ਹੋਇਆ ਇਹਨਾਂ ਰਿਆਸਤਾਂ ਦਾ ਵੇਰਵਾ ਦਿੱਤਾ ਹੋਇਆ ਉੱਥੇ ਜੇ ਕੋਈ ਪੜ੍ਹਨ ਦਾ ਵਿਲਾਖੀ ਹੈ ਤਾਂ ਪੜ੍ਹ ਸਕਦਾ ਤੋ ਇੱਥੇ ਟੂਕ ਮਾਤਰ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਨਾਭਾ ਤੇ ਪਟਿਆਲਾ ਇਹ ਦੋ ਰਿਆਸਤਾਂ ਦੇ ਵਿੱਚ ਇਹਨਾਂ ਦਾ ਰਾਜ ਭਾਗ ਵਧਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸਫਲੇ ਹੋਏ
ਚੌਪਏ ਜਮੈ ਮੈਂ ਕਿਸੇ ਕਲੇ ਬਨ ਗਏ ਹਾਸ ਕਰਤ ਬੰਗੇਹਰ ਪਏ
ਖਾਲਸਾ ਜੀ ਪਿੱਛੇ ਆਪ ਜੀ ਨੇ ਸੁਣਿਆ ਨਾ ਬੰਗੇਹਰ ਪਿੰਡ ਜਿੱਥੇ ਪੰਜ ਸਿੰਘ ਗਏ ਸਨ ਝੋਟਾ ਲੈਣ ਵਾਸਤੇ ਜਿਹਦੀ ਬਲੀ ਦੇਣੀ ਸੀ ਬਠਿੰਡੇ ਦੇ ਕਿਲੇ ਵਿੱਚ ਜਦੋਂ ਉਹ ਮਹਿਕ ਲੈਣ ਵਾਸਤੇ ਸਿੱਖ ਗਏ ਸਨ ਉਸ ਪਿੰਡ ਦੇ ਵਿੱਚ ਤੇ ਉਹ ਪਿੰਡ ਵਾਸੀਆਂ ਨੇ ਜਿਹੜੇ ਬੰਗੇਹਰ ਦੇ ਲੋਕ ਸਨ ਉਹਨਾਂ ਨੇ ਸਿੰਘਾਂ ਦਾ ਮਖੌਲ ਕੀਤਾ ਸੀ ਜਾਣ ਬੁੱਝ ਕੇ ਉਹਨਾਂ ਨੇ ਮਖੌਲ ਉਡਾ ਕੇ ਕਿਹਾ ਸੀ ਉਹ ਮਾਰ ਖੋਰੇ ਝੋਟੇ ਨੂੰ ਇਸ਼ਾਰਾ ਕਰਕੇ ਵੀ ਉਹ ਲੈ ਜਾਓ ਵੀ ਉਹ ਆਪੇ ਜਦੋਂ ਪਕੜਨਗੇ ਤੇ ਇਹਨਾਂ ਨੂੰ ਮਾਰਨ ਪਏਗਾ ਅਸੀਂ ਤਮਾਸ਼ਾ ਵੇਖਾਂਗੇ ਤੋ ਇਹਨਾਂ ਨੇ ਹਾਸਾ ਕੀਤਾ ਸੀ ਉਸ ਵੇਲੇ ਮਖੌਲ ਕੀਤਾ ਸੀ ਬੰਗੇਹਰ ਪਿੰਡ ਦੇ ਲੋਕਾਂ ਨੇ
ਮਾਰ ਖੰਡ ਜੋ ਦਿਓ ਬਤਾਏ ਮਾਰੈ ਪਿਕੈ ਤਮਾਸ਼ਾ ਤਾਏ
ਜਿਹੜਾ ਝੋਟਾ ਸਾਂਡ ਤੇ ਕਹਿੰਦੇ ਉਹਨੂੰ ਜਾ ਕੇ ਪਕੜਨ ਵਾਸਤੇ ਆਏ ਸਨ ਵੀ ਉਹ ਮਾਰ ਖੋੜਾ ਵੀ ਉਹ ਜਦੋਂ ਪਕੜਨਗੇ ਤੇ ਮਾਰੇਗਾ ਇਹਨਾਂ ਨੂੰ ਤੇ ਅਸੀਂ ਤਮਾਸ਼ਾ ਵੇਖਾਂਗੇ
ਬਦਰੀ ਤਰੋ ਸੋ ਕਰੋ ਬਤਾਇਓ
ਇਸ਼ਾਰਾ ਕੀਤਾ ਸੀ ਜੀ ਉਹ ਸਾਹਮਣੇ ਬੇਰੀ ਦੇ ਥੱਲੇ ਖੜਾ ਹੈ
ਗੁਰ ਕੇ ਨਾਮ ਸੁਣੇ ਚੱਲ ਆਇਓ
ਸਤਿਗੁਰਾਂ ਦਾ ਨਾਂ ਸੁਣ ਕੇ ਜਿਹੜਾ ਉਹ ਝੋਟਾ ਸੀ ਉਸੇ ਵਕਤ ਨਾਲ ਨਾਲ ਚੱਲ ਪਿਆ ਜਦੋਂ ਭਾਈ ਮਲਾਗਰ ਸਿੰਘ ਹੋਣਾ ਨੇ ਕਿਹਾ ਨਾ ਵੀ ਤੈਨੂੰ ਗੁਰੂ ਪਾਤਸ਼ਾਹ ਨੇ ਸੱਦਿਆ ਤੇਰੀ ਬਲੀ ਦੇਣੀ ਹੈ ਤੇ ਉਹ ਸੁਣ ਕੇ ਬਚਨ ਉਸੇ ਵੇਲੇ ਨਾਲ ਨਾਲ ਚੱਲ ਪਿਆ ਸੀ
ਲੱਖੀ ਅਵਗਿਆ ਗੁਰ ਕੀ ਹੋਏ ਤਬ ਬੰਗੇਹਰ ਮਿਲ ਸਭ ਕੋਈ
ਉਹ ਜਿਹੜੇ ਬੰਗੇਹਰ ਪਿੰਡ ਦੇ ਲੋਕ ਸਨ ਉਹਨਾਂ ਸੋਚਿਆ ਕਿ ਸਾਡੇ ਕੋਲੋਂ ਗੁਰੂ ਪਾਤਸ਼ਾਹ ਦੀ ਅਵਗਿਆ ਹੋਈ ਅਸੀਂ ਗਲਤੀ ਕੀਤੀ ਹੈ ਸਿੰਘਾਂ ਦਾ ਮਖੌਲ ਉਡਾਉਣ ਵਾਸਤੇ ਉਧਰ ਭੇਜ ਦਿੱਤਾ ਸੀ ਇਹ ਸਾਡਾ ਵੱਡਾ ਅਪਰਾਧ ਹੈ ਤੇ ਸਾਨੂੰ ਸਤਿਗੁਰਾਂ ਦੇ ਕੋਲ ਜਾ ਕੇ ਆਪਣੀ ਇਹ ਗਲਤੀ ਬਖਸ਼ਾਣੀ ਚਾਹੀਦੀ ਹੈ
ਬਖਸ਼ਿਆ ਮੁਨਿਤ ਚੱਲ ਕਰ ਆਏ
ਵਿਚਾਰ ਕਰਕੇ ਉਹ ਬੰਗੇਹਰ ਪਿੰਡ ਦੇ ਜਿਹੜੇ ਲੋਕ ਸਨ ਸਿਆਣੇ ਉਹ ਇਕੱਠੇ ਹੋਏ ਤੇ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ ਆਪਣੀ ਭੁੱਲ ਬਖਸ਼ਾਉਣ ਵਾਸਤੇ।
ਧੋਏ ਤੁਫਾਂਗੇ ਪਾਇਨ ਲਿਆਏ
ਸਤਿਗੁਰਾਂ ਵਾਸਤੇ ਬੜੀਆਂ ਵਧੀਆ ਦੋ ਬੰਦੂਕਾਂ ਬੜੀਆਂ ਸੋਹਣੀਆਂ ਬੰਦੂਕਾਂ ਸਨ ਉਹ ਦੋ ਬੰਦੂਕਾਂ ਲੈ ਕੇ ਆਏ।
ਲਾਦ ਰਸਦ ਕੇਤਕ ਸੰਗ ਲੀਨ
ਕੁਝ ਰਸਤ ਬਸਤ ਵੀ ਲਿਆਂਦੀ ਸੋਹਣੀਆਂ ਰਸਤਾ ਬਸਤਾ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕਰਨ ਲਈ ਲਿਆਏ।
ਕੁਛ ਕ ਰੂਪ ਰਸ ਪਾਵਨ ਕੀਨ
ਔਰ ਕੁਝ ਰੂਪ ਰਸ ਖਾਲਸੇ ਦੇ ਬੋਲੇ ਚ ਕਹਿ ਦਿੰਦੇ ਨੇ ਸਰਬ ਰਸ ਵੀ ਕਹਿ ਦਿੰਦੇ ਨੇ ਰੂਪ ਰਸ ਵੀ ਕਹਿ ਦਿੰਦੇ ਨੇ ਲੂਣ ਨੂੰ ਖਾਲਸੇ ਬੋਲੇ ਵਿਚ ਲੂਣ ਨੂੰ ਕਹਿੰਦੇ ਨੇ ਸਰਬ ਰਸ ਕਹਿੰਦੇ ਕੁਝ ਸਰਬ ਰਸ ਲੂਣ ਲੈ ਕੇ ਆਏ ਆਪਣੇ ਨਾਲ ਤੇ ਕੁਝ ਰਸਤਾ ਬਸਤਾ ਤੇ ਦੋ ਬੰਦੂਕਾਂ ਇਹ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਬੰਗੇਹਰ ਪਿੰਡ ਦੇ ਲੋਕ ਲੈ ਕੇ ਆਏ।
ਦੇਨ ਇਸ ਗੁਰ ਕੋ ਲੈ ਆਏ
ਇਹ ਵਸਤੂਆਂ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਦੇਣ ਵਾਸਤੇ ਲੈ ਕੇ ਆਏ।
ਧਰ ਅੱਗੇ ਸਭ ਤੀਸ ਨਿਵਾਏ
ਮਹਾਰਾਜ ਜੀ ਦੇ ਅੱਗੇ ਧਰ ਕੇ ਬੜੇ ਅਦਬ ਤੇ ਸਤਿਕਾਰ ਨਾਲ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਦਿਵਾਇਆ ਨਮਸਕਾਰ ਕੀਤੀ।
ਹੱਥ ਜੋੜ ਫਿਰ ਅਰਜ ਗੁਜ਼ਾਰੇ ਪ੍ਰਭ ਜੀ ਬਖਸ਼ੋ ਖਤਾ ਮਾਰੇ
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਇਹਨਾਂ ਨੇ ਬੇਨਤੀ ਕੀਤੀ ਆਖਿਆ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੀ ਖਤਾ ਬਖਸ਼ ਦਿਓ ਅਸੀਂ ਖਤਾ ਕੀਤੀ ਆ ਬੜੀ ਵੱਡੀ ਭੁੱਲ ਕੀਤੀ ਆ ਨਗਰ ਦੇ ਵਿਚ ਤੁਹਾਡੇ ਸਿੰਘਾਂ ਦਾ ਮਖੌਲ ਉਡਾਇਆ ਤਮਾਸ਼ਾ ਵੇਖਣ ਵਾਸਤੇ ਅਸੀਂ ਏਦਾਂ ਦਾ ਵਚਨ ਕੀਤਾ ਸੀ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਤੁਸੀਂ ਸਾਨੂੰ ਬਖਸ਼ ਲਓ।
ਮੈਂ ਕਲੇਨ ਸਿੱਖ ਭੇਜੇ ਜਬੈ
ਜਦੋਂ ਤੁਸੀਂ ਸਾਡੇ ਪਿੰਡ ਝੋਟਾ ਲੈਣ ਵਾਸਤੇ ਭੇਜਿਆ ਸੀ
ਹਮਨੇ ਕਪਟ ਚਿਓ ਪਿਕ ਤਬੈ
ਉਸ ਵੇਲੇ ਅਸੀਂ ਵੇਖ ਕੇ ਸਿੰਘਾਂ ਨੂੰ ਬੜਾ ਵੱਡਾ ਕਪਟ ਛਲ ਰਚਿਆ ਸੀ
ਤੁਮਨੇ ਪਰਦਾ ਢਕਿਓ ਹਮਾਰੋ ਗਇਓ ਬਠਿੰਡੇ ਮੈਂ ਕ ਵਿਚਾਰੋ
ਮਹਾਰਾਜ ਤੁਸੀਂ ਸਾਡਾ ਪਰਦਾ ਕੱਜਿਆ ਉਸ ਵੇਲੇ ਤੁਸੀਂ ਸਾਡਾ ਪਰਦਾ ਢੱਕਿਆ ਸਾਡਾ ਪਰਦਾ ਸਾਨੂੰ ਬਾਹਰ ਨੀ ਉਭਰਨ ਦਿੱਤਾ ਯਾਨੀ ਕਿ ਉਹ ਝੋਟਾ ਜਿਹੜਾ ਅਸੀਂ ਸੁਣ ਕੇ ਹੀ ਟੁਰ ਪਿਆ ਤੇ ਤੁਸੀਂ ਸਾਡਾ ਪਰਦਾ ਕੱਜਿਆ ਤੇ ਬਠਿੰਡੇ ਦਾ ਜਿਹੜਾ ਉਹ ਕਾਣਾ ਦਿਓ ਸੀ ਮਹਾਰਾਜ ਉਹਨੂੰ ਤੁਸੀਂ ਇੱਥੋਂ ਕੱਢਿਆ ਇਹ ਵੀ ਤੁਸੀਂ ਸਾਡਾ ਭਲਾ ਕੀਤਾ ਸਾਡੀ ਕਲਿਆਣ ਕੀਤੀ ਹੈ
ਚੁੱਪ ਕਰੋ ਪਰਾ ਸੇਰੀ ਧਰ ਕਰ
ਇਹਨਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਮਹਾਰਾਜ ਜੀ ਨੇ ਇਹਨਾਂ ਦੀਆਂ ਭੇਟਾ ਕੀਤੀਆਂ ਦੋਵੇਂ ਬੰਦੂਕਾਂ ਤੇ ਲੂਣ ਕੁਝ ਹੋਰ ਰਸਤਾ ਜਿਹੜੀਆਂ ਨੇ ਉਹ ਵੇਖੀਆਂ
ਗੁਰ ਪ੍ਰਸੰਨ ਪ੍ਰੇਮ ਕਹਿ ਕਰ
ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ ਨਾ ਤੇ ਇਸ ਤਰ੍ਹਾਂ ਕਹਿ ਕੇ ਕਹਿਣ ਲੱਗੇ
ਕਿਆ ਜਾਚ ਤੂੰ ਕਰੋ ਸੁਨਾਵਨ
ਮਹਾਰਾਜ ਜੀ ਕਹਿੰਦੇ ਹਾਂ ਭਾਈ ਮੰਗੋ ਕੀ ਚਾਹੀਦਾ ਤੁਹਾਨੂੰ ਕੀ ਮੰਗਦੇ ਹੋ ਤੁਸੀਂ ਕੀ ਇੱਛਾ ਹੈ ਤੁਹਾਡੀ
ਬਖਸ਼ੀ ਖਤਾ ਪਰੇ ਅਬ ਪਾਵਨ
ਤੁਹਾਡੀ ਭੁੱਲ ਅਸੀਂ ਬਖਸ਼ ਦਿੱਤੀ ਹੈ ਤੁਹਾਡਾ ਪਾਪ ਅਸੀਂ ਬਖਸ਼ ਦਿੱਤਾ ਹੁਣ ਤੁਸੀਂ ਪਾਵਨ ਹੋ
ਹੱਥ ਜੋੜ ਤਬ ਸਗਨ ਸਭਨ ਬਕਾਨਾ ਰਾਮੇ ਕੋ ਦੀਏ ਰਾਜ ਮਾਨਾ
ਹੱਥ ਜੋੜ ਕੇ ਸਾਰੇ ਬੋਲੇ ਕਹਿਣ ਲੱਗੇ ਮਹਾਰਾਜ ਤੁਸੀਂ ਭਾਈ ਰਾਮੇ ਨੂੰ ਤੇ ਤ੍ਰਿਲੋਕੇ ਨੂੰ ਰਾਜ ਦੇ ਦਿੱਤਾ ਇਸ ਇਲਾਕੇ ਦਾ ਸਾਰੇ ਦਾ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਸਾਰੇ ਇਲਾਕੇ ਦਾ ਰਾਜ ਤੁਸੀਂ ਰਾਮੇ ਨੂੰ ਦੇ ਦਿੱਤਾ ਹੈ
ਹਮਕੋ ਵੀ ਬਖਸ਼ੋ ਕਰ ਕਰਨਾ
ਮਹਾਰਾਜ ਸਾਨੂੰ ਵੀ ਬਖਸ਼ੋ ਸਾਨੂੰ ਵੀ ਰਾਜ ਭਾਗ ਦਿਓ ਅਸੀਂ ਵੀ ਚਾਹੁੰਦੇ ਹਾਂ ਸਾਨੂੰ ਰਾਜ ਭਾਗ ਪ੍ਰਾਪਤ ਹੋਵੇ
ਆਏ ਪਰੇ ਰਾਵਰ ਕੀ ਸ਼ਰਨਾ
ਅਸੀਂ ਵੀ ਤੁਹਾਡੀ ਸ਼ਰਨ ਵਿਚ ਆ ਪਏ ਆ ਮਹਾਰਾਜ ਜੀ
ਸ਼੍ਰੀ ਗੁਰ ਕਹਿਓ ਮਿਲੇ ਤੁਮ ਆਏ ਜਾਨ ਅਵਗਿਆਲੀਏ ਬਖਸ਼ਾਏ
ਮਹਾਰਾਜ ਜੀ ਕਹਿਣ ਲੱਗੇ ਤੁਸੀਂ ਆ ਕੇ ਸਾਨੂੰ ਮਿਲੇ ਹੋ ਤੇ ਤੁਹਾਡੀ ਅਵੱਗਿਆ ਤੁਸੀਂ ਜਾਣ ਕੇ ਆਪਣੀ ਅਵੱਗਿਆ ਸਾਡੇ ਕੋਲੋਂ ਬਖਸ਼ਾ ਲਈ ਹੈ
ਯਾ ਤੇ ਪ੍ਰਥਮ ਰਾਜ ਹੈ ਜੇਤਕ
ਮਹਾਰਾਜ ਕਹਿੰਦੇ ਰਾਜ ਤਾਂ ਮਿਲ ਗਿਆ ਜਿਨ੍ਹਾਂ ਨੂੰ ਚਾਹੀਦਾ ਸੀ ਮਿਲਣਾ ਚਾਹੀਦਾ ਸੀ ਤੁਹਾਨੂੰ ਤੁਹਾਡਾ ਜਿਹੜਾ ਰਾਜ ਜਿੰਨਾ ਕੁ ਹੈ ਇਸ ਵੇਲੇ ਜਿੰਨੀ ਜਿੰਨੀ ਜ਼ਮੀਨ ਤੁਹਾਡੇ ਕੋਲ ਹੈ ਜਿੰਨਾ ਕੁ ਰਾਜ ਤੁਹਾਡੇ ਕੋਲ ਇਸ ਵੇਲੇ ਹੈ
ਕੇਤਕ ਸਮੇਂ ਥਿਰੇ ਗੇ ਤੇਤਕ
ਉਸ ਸਮੇਂ ਲਈ ਤੁਹਾਡਾ ਇਹ ਰਾਜ ਥਿਰਿਆ ਰਹੇਗਾ ਟਿਕਿਆ ਰਹੇਗਾ
ਲੈ ਛੀਨੈ ਕੋ ਕਰ ਸੁਖ ਪਾਓ ਸਿੱਖ ਸੰਗਤ ਕੀ ਸੇਵ ਕਮਾਓ
ਜਿਹੜਾ ਰਾਜ ਤੁਹਾਡੇ ਕੋਲ ਹੈ ਇਹਨੂੰ ਕੋਈ ਨੀ ਖੋਵੇਗਾ ਇਹ ਤੁਹਾਡੇ ਕੋਲ ਹੀ ਰਹੇਗਾ ਔਰ ਜਾਓ ਜਾ ਕੇ ਸਿੱਖ ਸੰਗਤ ਦੀ ਸੇਵਾ ਕਰੋ
ਇਹ ਬਖਸ਼ਾਏ ਕਿਤਕ ਦਿਨ ਰਹੇ
ਤਾਂ ਸਤਿਗੁਰਾਂ ਕੋਲੋਂ ਆਪਣਾ ਆਪ ਬਖਸ਼ਾ ਕੇ ਕੁਝ ਦਿਨ ਸਤਿਗੁਰਾਂ ਦੇ ਕੋਲ ਹੀ ਰਹੇ
ਰੁਖਸਤ ਹੋਏ ਗ੍ਰਾਮ ਮਗ ਗਏ
ਫਿਰ ਕੁਝ ਦਿਨਾਂ ਬਾਅਦ ਰੁਖਸਤ ਹੋ ਕੇ ਆਪਣੇ ਪਿੰਡ ਬੰਗੇਹਰ ਚਲੇ ਗਏ
ਚੋਪੇ ਉੱਚੇ ਥਾਨ ਬੈਠੇ ਇੱਕ ਦਿਨ ਮੈਂ ਲੱਗਿਓ ਦੀਵਾਨ ਸੁਹਾਏ ਸਬਨ ਮੈਂ
ਇੱਕ ਦਿਨ ਉੱਚੇ ਟਿੱਬੇ ਤੇ ਉੱਚੇ ਥਾਂ ਤੇ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਰੇ ਸਿੱਖਾਂ ਵਿੱਚ ਬੈਠੇ ਸੋਭਨੀਕ ਹੋ ਰਹੇ ਨੇ
ਡਲ ਸਿੰਘ ਗਨ ਬਿਰਾੜ ਤੇ ਸਾਰੇ
ਭਾਈ ਡਲ ਸਿੰਘ ਤੇ ਹੋਰ ਜਿਹੜੇ ਕੁਝ ਬਿਰਾੜ ਸਨ ਉਹ ਸਾਰੇ ਮਹਾਰਾਜ ਜੀ ਦੇ ਚਰਣਾਂ ਵਿੱਚ ਬੈਠੇ ਹਨ
ਉੱਚੇ ਥਾਂ ਬੈਠ ਇੱਕ ਦਿਨ ਮੈਂ ਸਭਨ ਸੁਨਾਵਤ ਬਾਕੀ ਉਚਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਉੱਚੇ ਥਾਂ ਤੇ ਬੈਠੇ ਦੂਰ ਨਿਗਾਹ ਮਾਰ ਕੇ ਵੇਖ ਕੇ ਕਹਿੰਦੇ ਹਨ
ਬਹੁ ਗੋਧੂਮ ਕੇਤ ਦੇ ਕੇ ਆਵਾਂ
ਮਹਾਰਾਜ ਜੀ ਕਹਿੰਦੇ ਉਹ ਡੱਲਿਆ ਡਲ ਸਿੰਘ ਉਹ ਵੇਖ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਥਾਂ ਤੇ ਬੈਠੇ ਦੂਰ ਨਿਗਾਹ ਮਾਰ ਕੇ ਵੇਖੀ ਹਾਲਾਂਕਿ ਇਸ ਇਲਾਕੇ ਚ ਕਣਕ ਨਹੀਂ ਸੀ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੇਖ ਡੱਲਿਆ ਕਿੰਨੀਆਂ ਸੋਹਣੀਆਂ ਕਣਕਾਂ ਲਹਿਰਾ ਰਹੀਆਂ ਨੇ
ਸੁੰਦਰ ਸਵਾਦਲ ਅੰਨ ਪਾਵੇ
ਬੜਾ ਸੋਹਣਾ ਸੁੰਦਰ ਸਵਾਦੀ ਅੰਨ ਇਹ ਧਰਤੀ ਚੋਂ ਪੈਦਾ ਹੋਵੇਗਾ ਆ ਵੇਖ ਕਿੰਨੀਆਂ ਸੋਹਣੀਆਂ ਫਸਲਾਂ ਉੱਗੀਆਂ ਹੋਈਆਂ ਨੇ
ਸੁਣ ਡੱਲੇ ਜੁੱਤ ਸਭ ਕਰ ਜੋਰੇ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਡੱਲੇ ਦੇ ਸਮੇਤ ਜਿੰਨੇ ਵੀ ਸੀ ਨਾ ਬਰਾੜ ਸਭ ਨੇ ਹੱਥ ਜੋੜੇ
ਖੋਹੀ ਖਰੀ ਪ੍ਰਭੂ ਤੋਰੇ
ਲੱਗੇ ਨਾ ਮਹਾਰਾਜ ਸੱਚੀ ਪਾਤਸ਼ਾਹ ਇਹ ਤਾਂ ਕਾਈ ਖੜੀ ਹੈ ਉਹ ਕਾਈ ਦੇ ਬੂਟੇ ਹੁੰਦੇ ਨੇ ਉੱਚੇ ਉੱਚੇ ਲੰਮੇ ਲੰਮੇ ਮਹਾਰਾਜ ਇਹ ਤਾਂ ਕਾਈ ਖੜੀ ਹੋਈ ਹੈ
ਬਚ ਗੋ ਧੂਮ ਖਰੀ ਨਾ ਉਚਾਰੋ ਮੋਠ ਬਾਜਰੀ ਭਲੋ ਵਿਚਾਰੋ
ਮਹਾਰਾਜ ਇਹ ਬਚਨ ਨਾ ਕਰੋ ਵੀ ਕਣਕ ਲੱਗੀ ਹੈ ਤੁਸੀਂ ਇਹ ਬਚਨ ਕਰੋ ਵੀ ਇੱਥੇ ਮੋਠ ਬਾਜਰੀ ਆ ਬਸ ਉਹੀ ਹੁੰਦਾ ਰਹੇ ਮੋਠ ਬਾਜਰਾ ਹੀ ਹੁੰਦਾ ਰਹੇ ਮਹਾਰਾਜ ਇਹ ਬਚਨ ਨਾ ਕਰੋ ਵੀ ਇੱਥੇ ਕਣਕ ਹੋ ਰਹੀ ਹੈ
ਛਿਤ ਗੋ ਧੂਮ ਜੇ ਆ ਉਪਾ ਮੈਂ ਤੁਰਕ ਦੇ ਦੁੱਖ ਚੜ ਚਲ ਆਵੇ
ਮਹਾਰਾਜ ਜੇ ਇੱਥੇ ਕਣਕ ਉੱਗ ਗਈ ਨਾ ਜੇ ਇੱਥੇ ਤੁਹਾਡੇ ਬਚਨਾਂ ਨਾਲ ਕਣਕ ਪੈਦਾ ਹੋ ਗਈ ਤੇ ਤੁਰਕਾਂ ਨੇ ਆ ਕੇ ਸਾਡਾ ਸਾਰਾ ਕੁਝ ਖੋਹ ਲੈਣਾ ਇੱਥੋਂ ਹੁਣ ਤਾਂ ਮੋਠ ਬਾਜਰਾ ਹੁੰਦਾ ਕੋਈ ਨੀ ਆਉਂਦਾ ਇੱਧਰ ਜੇ ਕਣਕ ਹੋਣ ਲੱਗ ਪਈ ਫਸਲਾਂ ਹੋਣ ਲੱਗ ਪਈਆਂ ਤੁਰਕਾਂ ਨੇ ਇੱਥੇ ਵੀ ਆ ਕੇ ਆਪਣਾ ਰਾਜ ਜਮਾ ਲੈਣਾ ਉਹਨਾਂ ਆ ਕੇ ਸਾਡੇ ਕੋਲੋਂ ਸਾਡੀ ਇਲਾਕਾ ਸਾਡੀ ਜ਼ਮੀਨ ਖੋਹ ਲੈਣੀ ਹੈ
ਸੁਣ ਕਰ ਸ਼੍ਰੀ ਮੁਖ ਤੇ ਮੁਸਕਾਏ
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ
ਲੱਖ ਮਤ ਹੀਨੇ ਮੋਹਨ ਰਾਏ
ਮਹਾਰਾਜ ਜੀ ਚੁੱਪ ਰਹੇ ਵੀ ਇਹ ਮਤ ਹੀਣਿਆਂ ਵਾਲੀ ਗੱਲ ਕਰਦੇ ਨੇ ਸਤ ਬਚਨ ਨਹੀਂ ਕਹਿੰਦੇ ਵੀ ਅਸੀਂ ਬਚਨ ਕਰ ਰਹੇ ਹਾਂ ਕਣਕਾਂ ਲਹਿਰਾ ਰਹੀਆਂ ਨੇ ਕਹਿੰਦੇ ਨਾ ਮਹਾਰਾਜ ਇਹ ਬਚਨ ਨਾ ਕਰੋ ਇਹ ਕਹੋ ਵੀ ਮੋਠ ਬਾਜਰੀ ਹੁੰਦਾ ਰਹੇ ਇੱਥੇ ਇਹ ਤਾਂ ਕਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਮਤ ਹੀਣੇ ਨੇ ਇਹਨਾਂ ਨੂੰ ਹੁਣ ਦਾ ਹੀ ਨਜ਼ਰ ਆਉਂਦਾ ਆਉਣ ਵਾਲਾ ਭਵਿੱਖ ਨਹੀਂ ਦਿਸਦਾ
ਲਖੈਨ ਤੁਰਕ ਪਏ ਅਬ ਅਦਾ
ਮਹਾਰਾਜ ਜੀ ਸਮਝ ਗਏ ਵੀ ਇਹਨਾਂ ਨੂੰ ਇਹ ਨਹੀਂ ਪਤਾ ਹਾਲੇ ਵੀ ਤੁਰਕਾਂ ਦਾ ਤਾਂ ਹੁਣ ਖਾਤਮਾ ਹੋ ਗਿਆ ਤੁਰਕਾਂ ਦਾ ਤਾਂ ਹੁਣ ਨਾਸ਼ ਹੋ ਚੁੱਕਾ ਹੁਣ ਉਹ ਇੱਥੇ ਕਿੱਥੇ ਵਧਣਗੇ ਜਿੱਥੇ ਵਧੇ ਹੋਏ ਨੇ ਉਹ ਵੀ ਇਲਾਕਾ ਉਹਨਾਂ ਦਾ ਖੋਇਆ ਜਾਣਾ ਤੁਰਕਾਂ ਨੇ ਉਹ ਜਗ੍ਹਾ ਵੀ ਛੱਡ ਦੇਣੀ ਹੈ
ਗੁਰ ਕੋ ਵਾਕ ਥਿਰ ਸਦ ਸਦਾ
ਗੁਰੂ ਦਾ ਜਿਹੜਾ ਵਾਕ ਹੈ ਉਹ ਸਦਾ ਥਿਰ ਹੈ ਔਰ ਸਦਾ ਰਹਿਣ ਵਾਲਾ ਹੈ
ਬੀਤ ਗਏ ਕੇਤਕ ਦਿਨ ਔਰ
ਇਸੇ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ
ਬੈਠੇ ਸਤਗੁਰ ਉੱਚੀ ਠੋਰ
ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਫੇਰ ਉੱਚੀ ਥਾਂ ਤੇ ਉੱਚੀ ਜਗ੍ਹਾ ਤੇ ਬੈਠੇ ਹੋਏ ਸਨ
ਸਹਿਤ ਨਿਕਟ ਸਮਝਾਏ
ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਦਾਈਆਂ ਛਕੀਆਂ ਹੋਈਆਂ ਬੜੇ ਆਨੰਦ ਵਿੱਚ ਰੋਂ ਵਿੱਚ ਬੈਠੇ ਹੋਏ ਪਾਤਸ਼ਾਹ ਗਰੀਬ ਨਵਾਜ ਤੇ ਡੱਲਾ ਲਾਗੇ ਬੈਠਾ ਸੀ ਤੇ ਡੱਲੇ ਦੇ ਕੋਲ ਬੈਠਿਆ ਮਹਾਰਾਜ ਸੱਚੀ ਪਾਤਸ਼ਾਹ ਕਹਿਣ ਲੱਗੇ
ਦ੍ਰਿਸ਼ਟ ਉਚੇਰੀ ਕਰ ਗੁਰ ਭਨੇ
ਦ੍ਰਿਸ਼ਟੀ ਕਰਕੇ ਨਾ ਦੂਰ ਤੱਕ ਤੱਕ ਕੇ ਮਹਾਰਾਜ ਜੀ ਬੋਲੇ ਕਹਿਣ ਲੱਗੇ
ਵੇਖੋ ਕਮਾਦ ਕਰੇ ਤਨੇ
ਮਹਾਰਾਜ ਜੀ ਕਹਿੰਦੇ ਵੇਖ ਡੱਲਿਆ ਕਿੰਨਾ ਸੋਹਣਾ ਕਮਾਦ ਖੜਾ ਆ ਵੇਖ ਕਿੰਨਾ ਸੋਹਣਾ ਕਮਾਦ ਹੈ ਕਮਾਦ ਕਿੰਨਾ ਸੋਹਣਾ ਖੜਾ ਹੋਇਆ
ਜਿਸ ਤੇ ਬੋਬਿਦ ਕੋ ਮਿਸ਼ਟਾਨ
ਆ ਕਮਾਦ ਖੜਿਆ ਜਿਹਦੇ ਤੋਂ ਬੜਾ ਮਿੱਠਾ ਪੈਦਾ ਹੋਵੇਗਾ ਖੰਡ ਗੁੜ ਸ਼ੱਕਰ ਪੈਦਾ ਹੋਵੇਗੀ
ਹੇਤ ਭਲੇ ਲੈ ਸਵਾਦ ਜਾਨ
ਸਾਰਾ ਜਹਾਨ ਸਵਾਦ ਲਵੇਗਾ ਸਾਰੇ ਲੋਕ ਸਵਾਦ ਲੈਣਗੇ ਇੰਨੀਆਂ ਫਸਲ ਹੋਵੇਗੀ ਕਮਾਦ ਦੀ ਇੰਨਾ ਗੰਨਾ ਹੋਵੇਗਾ ਕਿ ਗੰਨੇ ਦੇ ਵਿੱਚੋਂ ਸ਼ੱਕਰ ਗੁੜ ਲੋਕ ਵਧੀਆ ਤਰੀਕੇ ਨਾਲ ਖਾਣਗੇ ਬੜਾ ਸਵਾਦੀ ਕਮਾਦ ਹੋਵੇਗਾ
ਸੁਣ ਬੈਲਾੜਕਾ ਕਰ ਜੋਰ
ਇਹ ਸੁਣ ਕੇ ਡੱਲੇ ਨੇ ਫਿਰ ਹੱਥ ਜੋੜੇ ਤੇ ਕਹਿਣ ਲੱਗਾ
ਪ੍ਰਭ ਜੀ ਨੈ ਕਮਾਦ ਤੋਰ
ਕਹਿਣ ਲੱਗਾ ਪ੍ਰਭੂ ਜੀ ਇੱਥੇ ਨੀ ਕਮਾਦ ਹੈ ਕੋਈ ਇੱਥੇ ਕਿੱਥੇ ਕਮਾਦ ਮਹਾਰਾਜ ਇਹ ਤਾਂ ਵੱਡੇ ਵੱਡੇ ਸਰੋਂ ਦੇ ਬੂਟੇ ਖਲੋਤੇ ਹਨ
ਤ੍ਰਿਣ ਲੰਬੇ ਰੇ ਵੱਧ ਹੋ ਗਏ
ਮਹਾਰਾਜ ਇਹ ਜਿਹੜੇ ਘਾਹ ਇਹ ਕੱਖ ਕੰਡਾ ਇਹ ਤਾਂ ਵੱਡਾ ਵੱਡਾ ਹੋ ਗਿਆ ਘਾਹ ਤਾਂ ਤੁਹਾਨੂੰ ਇਹ ਕਮਾਦ ਵਾਂਗੂ ਨਜ਼ਰ ਆ ਰਿਹਾ ਪਾਤਸ਼ਾਹ ਇਹ ਤਾਂ ਘਾਹ ਹੈ ਇਹ ਤਾਂ ਘਾਹ ਦੇ ਬੂਟੇ ਨੇ ਜਿਹੜੇ ਵੱਡੇ ਵੱਡੇ ਉੱਚੇ ਉੱਚੇ ਨਜ਼ਰ ਆ ਰਹੇ ਨੇ
ਸੋ ਆਗੇ ਤੁਮ ਦੇ ਕਤਬੇ
ਉਹ ਤੁਸੀਂ ਆਪਣੇ ਅੱਗੇ ਵੇਖ ਰਹੇ ਹੋ
ਇਤਿਆਦਕ ਵਤ ਚਹਿ ਨ ਕੋਏ ਮੋਟ ਬਾਜਰੀ ਨਿਪ ਜੈ ਜੋਏ
ਮਹਾਰਾਜ ਇਤਿਆਦਕ ਬਚਨ ਨਾ ਕਰੋ ਤੁਸੀਂ ਵੀ ਕਮਾਦ ਹੋਵੇ ਕਣਕ ਹੋਵੇ ਮਹਾਰਾਜ ਤੁਸੀਂ ਇਹ ਬਚਨ ਕਰੋ ਵੀ ਇੱਥੇ ਮੋਠ ਬਾਜਰਾ ਹੀ ਹੁੰਦਾ ਰਹੇ ਏਦਾਂ ਦਾ ਬਚਨ ਨਾ ਕਰੋ ਮਹਾਰਾਜ ਕਿ ਤੁਸੀਂ ਬਸ ਇਹੀ ਕਹਿੰਦੇ ਰਹੋ ਵੀ ਇੱਥੇ ਮੋਠ ਬਾਜਰੀ ਨਿਪਜਦਾ ਰਹੇ
ਸਰਬ ਪੰਥ ਤੇ ਸੁਖ ਉਪਜੈ
ਤੇ ਮਹਾਰਾਜ ਇਹੀ ਸਾਡੇ ਵਾਸਤੇ ਭਲੀ ਹੈ ਸੋਈ ਭਲੀ ਹੈ ਇਸ ਦੇਸ਼ ਉਹੀ ਇਸ ਭਲੀ ਹੈ ਇਸ ਦੇਸ਼ ਵਾਸਤੇ
ਪਾਏ ਕਰ ਹਾਲਾ ਲੈ
ਤੇ ਮਹਾਰਾਜ ਜੇ ਤੁਸੀਂ ਇਹ ਬਚਨ ਕਰ ਦਿੱਤਾ ਤੇ ਇੱਥੇ ਕਮਾਦ ਹੋਣ ਲੱਗ ਪਿਆ ਇੱਥੇ ਕਣਕ ਹੋਣ ਲੱਗ ਪਈ ਤੇ ਤੁਰਕ ਆ ਜਾਣਗੇ ਉਹ ਆ ਕੇ ਸਾਡੇ ਕੋਲੋਂ ਟੈਕਸ ਲਿਆ ਕਰਨਗੇ ਹੁਣ ਅਸੀਂ ਤੁਰਕਾਂ ਤੋਂ ਸੁਤੰਤਰ ਹਾਂ ਸਾਨੂੰ ਉਹਨਾਂ ਦਾ ਕੋਈ ਡਰ ਨਹੀਂ ਉਹ ਆ ਗਏ ਇੱਧਰ ਜਦੋਂ ਫਸਲਾਂ ਹੋਣਗੀਆਂ ਉਹਨਾਂ ਨੇ ਆਪੇ ਆਉਣਾ ਇੱਥੇ ਉਹ ਸਾਡੇ ਕੋਲੋਂ ਹਾਲਾ ਲੈਣਗੇ ਟੈਕਸ ਭਰਨਗੇ ਲੈਣਗੇ ਸਾਡੇ ਤੇ ਆਪਣਾ ਬਲ ਵਿਖਾਉਣਗੇ
ਸੁਣ ਸ਼੍ਰੀ ਮੁਖ ਤੇ ਪੁਨ ਮੁਸਕਾਏ
ਸੁਣ ਕੇ ਮਹਾਰਾਜ ਜੀ ਫਿਰ ਮੁਸਕਰਾ ਪਏ
ਕਿਉਂ ਨਾ ਤੁਮ ਆਪਣੋ ਭਲੋ ਨਾ ਪਾਏ
ਮਹਾਰਾਜ ਜੀ ਕਹਿੰਦੇ ਡੱਲਿਆ ਤੁਸੀਂ ਆਪਣਾ ਭਲਾ ਕਿਉਂ ਨੀ ਪਾਉਂਦਾ ਤੁਹਾਨੂੰ ਆਪਣਾ ਚੰਗਾ ਕਿਉਂ ਨੀ ਪਾਉਂਦਾ ਅਸੀਂ ਤੁਹਾਡੇ ਭਲੇ ਵਾਸਤੇ ਬਚਨ ਕਰ ਰਹੇ ਹਾਂ ਜੇ ਸਤ ਬਚਨ ਕਹਿੰਦਾ ਤੇ ਹੁਣੇ ਕਮਾਦ ਪੈਦਾ ਹੋ ਜਾਣਾ ਸੀ ਇੱਥੇ ਜੇ ਸਤ ਬਚਨ ਕਹਿੰਦਾ ਤੇ ਹੁਣੇ ਕਣਕਾਂ ਲਹਿਰ ਜਾਣੀਆਂ ਸਨ ਇੱਥੇ ਤੁਸੀਂ ਆਪਣਾ ਭਲਾ ਕਿਉਂ ਨੀ ਚਾਹੁੰਦੇ ਜੋ ਅਸੀਂ ਤੁਹਾਡੇ ਭਲੇ ਵਾਸਤੇ ਕਹਿ ਰਹੇ ਹਾਂ
ਅਵਨੀਪੁਰ ਸਿਰੰਦ ਕੀ ਸਾਰੇ ਹਿਆਂ ਲਗਾਵਨ ਹੇਤ ਉਚਾਰੇ
ਅਸੀਂ ਤਾਂ ਬਚਨ ਕਰ ਰਹੇ ਸੀ ਵੀ ਜਿਹੜਾ ਸਰਹੰਦ ਦੇ ਇਲਾਕੇ ਵਿੱਚ ਵਧੀਆ ਫਸਲਾਂ ਹੁੰਦੀਆਂ ਨੇ ਨਾ ਸਰਹੰਦ ਦੇ ਵਿੱਚ ਜਿਹੜੀਆਂ ਵਧੀਆ ਫਸਲਾਂ ਉੱਗਦੀਆਂ ਨੇ ਸਰਹੰਦ ਦੀ ਜਗ੍ਹਾ ਤੇ ਇਸ ਇਲਾਕੇ ਚ ਉੱਗਿਆ ਕਰਨ ਉਹ ਤਾਂ ਗੁਰੂ ਮਾਰੀ ਹੈ ਸਰਹੰਦ ਇਸ ਕਰਕੇ ਅਸੀਂ ਉੱਥੋਂ ਦੀਆਂ ਫਸਲਾਂ ਇੱਥੇ ਪੈਦਾ ਕਰਨਾ ਚਾਹੁੰਦੇ ਸੀ
ਭਲੇ ਪਦਾਰਥ ਜੋ ਤੈ ਉਤੇ
ਭਲੇ ਭਲੇ ਪਦਾਰਥ ਉੱਥੇ ਸਰਹੰਦ ਦੇ ਇਲਾਕੇ ਵਿੱਚ ਹੁੰਦੇ ਨੇ
ਸਗਰੇ ਉਪਜਤ ਸਵਾਦ ਲਈ ਤੇ
ਸਾਰੇ ਪਦਾਰਥ ਸਾਰੀਆਂ ਫਸਲਾਂ ਸਾਰੇ ਅੰਨ ਬੜੇ ਬੜੇ ਸਵਾਦਾਂ ਵਾਲੇ ਇੱਥੇ ਪੈਦਾ ਹੋਣੇ ਸਨ
ਕੇ ਚਿੱਤ ਦਿਨ ਹੋਏ ਤੁਰਕ ਬਿਨਾ ਤੇ ਰਾਜ ਖਾਲਸੇ ਕੋਏ ਰਾਸੇ
ਮਹਾਰਾਜ ਕਹਿੰਦੇ ਕੁਝ ਦਿਨਾਂ ਦੇ ਵਿੱਚ ਤੁਰਕਾਂ ਦਾ ਰਾਜ ਖਤਮ ਹੋ ਜਾਣਾ ਡੱਲਿਆ ਇਹਨਾਂ ਦਾ ਰਾਜ ਹੁਣ ਨਹੀਂ ਰਹਿਣਾ ਇਹਨਾਂ ਦਾ ਰਾਜ ਖਤਮ ਹੋ ਜਾਣਾ ਤੇ ਰਾਜ ਖਾਲਸੇ ਦਾ ਹੋਣਾ ਰਾਜ ਖਾਲਸੇ ਪੰਥ ਦਾ ਹੋਣਾ ਹੈ
ਮੋਠ ਬਾਜਰੀ ਅੰਗੀਕਾਰੋ
ਪਰ ਤੁਸੀਂ ਮੋਠ ਤੇ ਬਾਜਰੀ ਅੰਗੀਕਾਰ ਕਰੀ ਜਾਣਾ ਅਸੀਂ ਕਹਿੰਦੇ ਹਾਂ ਕਣਕਾਂ ਤੂੰ ਕਹਿੰਦਾ ਨਾ ਮਹਾਰਾਜ ਮੋਠ ਬਾਜਰੀ ਹੁੰਦਾ ਰਹੇ ਅਸੀਂ ਕਹਿੰਦੇ ਹਾਂ ਕਮਾਦ ਤੂੰ ਫਿਰ ਕਹਿੰਦਾ ਮੋਠ ਬਾਜਰੀ ਹੁੰਦਾ ਰਹੇ
ਨਾ ਹੋਏ ਇਸ ਦੇਸ਼ ਦੀ ਉਚਾਰੋ
ਕਹਿੰਦਾ ਵੀ ਹੋਰ ਕੁਝ ਹੋਵੇ ਹੀ ਨਾ ਇਸ ਦੇਸ਼ ਵਿੱਚ ਹੋਰ ਕੋਈ ਫਸਲ ਹੀ ਨਾ ਪੈਦਾ ਹੋਵੇ
ਸਵਾ ਜਾਮ दिन चर जावद तुमरी मत फिर रह न तावद।
महाराज जी कहंदे तुहाडी मत भी ओ है भी जदों तक सवा पैर दिन ना चढ़ जे उदों तक तुहानू होश नहीं आउंदी। महाराज जी ने कहावत सुनाई पातशाह कहंदे तुहाडी मत भी ओदां दी है भी जदों तक सवा पैर दिन ना चढ़ जाए उदों तक तुहानू भी होश नहीं आउंदी मत नहीं आउंदी।
बचन हटावत रहे ना माना
साडे बचन हटाउंदे रहे ते अगों बचन सच करके नहीं मन्ने।
तो सुनो ए देश माना
फिर भी सुन डल्या ए जिहड़ा देश है
सने सने गोधूम होए जाए
सने सने इस देश दे विच फसलां होणगियां कणक होवेगी कमाद होवेगा हर एक प्रकार दी फसल इस इलाके विच उगया करेगी असी बचन कीता है।
दिन प्रति बसरे अदकाए
दिन प्रति दिन इत्थे बसदे रहणगे बहुत बसों वधेगी इत्थे बहुत ज्यादा भारी वसेबा भी वधेगा। खालसा जी जदों सतगुरां ने बचन कीते ने उदों टिब्बे ही सन। जदों ये कथा लिखी जा रही है सूरज प्रकाश दी 1900 संमत बिक्रमी विच भाई संतोख सिंह जी ने शरीर छड्डिया उदों तक इस इलाके विच कोई फसल नहीं सी हुंदी सवाए मोठ बाजरा किते हो जाना ता हो जाना कणक नहीं सी हुंदी इस इलाके च। जदों भाई साहब ने कथा लिखी है उदों भी भाई साहब दी इस कथा लिखण तों बाद सन 1882 दे विच जदों अंग्रेजां ने इस पासे नहर चलाई है उदों फिर गुरु कलगीधर पातशाह दे बचन सच होए ते फसलां ही फसलां होईयां फिर उत्थे फसलां पैदा होईयां कणक भी पैदा हुई कमाद भी पैदा होया पात पात दे अन्न महाराज जी दे बचना नाल फिर ये बचन पूरे होए क्योंकि जेड़ा बचन साहब जी अपने मुखों एक बारी कर दिंदे ने खालसा जी वह बचन जुगो जुग अटल बन जांदा है। वो बचन जुगो जुग अटल है उनू कोई नहीं मोड़ सकता जो बचन सतगुरु जी अपनी रसना तो कर दिता जिथे जिथे जेड़ा बचन कीता अज भी प्रतख बचन महाराज जी दे वरतदे ने। जे पौंटा साहब जमुना नू कहा शांत होके लंघ अज भी शांत होके लंघदी है। महाराज जी ने जो गंगा सागर नाम दा वो कलश दिता सी आख्या इहदे च दुध नहीं चोवेगा रेत पाओ ते रेत निकल जांदी है विचों दुध पानी पाओ ते अज भी उसे तरह भरिया रहिंदा प्रतख बचन ने सतगुरां दे जो राय कले नू बख्शिया सी महाराज जी ने। सो कहण तो भाव के गरीब नवाग सच्चे पातशाह जी महाराज जी दे जो बचन हन वो अटल ने वो नहीं टल सकदे। सूरज पूर्व दी बजाए पछम चो चढ़ सकता है समुद्र दा पानी सुक सकता है सुमेर पर्वत उड़ सकता है हालांकि चीजा हो नहीं सकदियां पर जे कोई कहे भी हो सकदियां ने ते असी मान लवांगे हो सकदियां ने पर जेड़ा बचन अपने सतगुरां ने मुखों कर दिता है वो बचन नहीं टल सकता वो हो के रहेगा जो कह दिता हो के रहेगा। त्रई काल सत है जो महाराज जी ने कह दिता हुण कहिंदे महाराज जी कहिंदे हुण इस देश विच गोधूम कहिंदे ने कणक नूं कणक भी होवेगी होर भी फसलां इत्थे होणगियां इत्थे वासा होवेगा बहुत सारा संघणी वसों होवेगी।
अपर काज तुम बहुत बिगाड़ा
महाराज जी कहिंदे होर काम तू बड़ा बिगाड़िया है
मानियो बात न जता उचारा
जो बचन असी कीता ओ तू बचन नहीं मन्या
नाए ता सकल वस्ती इस देश
नहीं ता सारियां वस्तुआं इस देश दे अंदर
उपजत नित्रद ओत विशेष
नेता प्रति होर भी बहुत वस्तुआं होनियां सी हुण कणका कमाद ता होवेगा ही पर जे तू बचन मन लैंदा ते होर हर एक प्रकार दी फसल इत्थे होनी सी हर एक प्रकार दी चीज इत्थे पैदा होनी सी।
डल सिंह आदक गल बैरा
एदा भाई डल सिंह ते आदक होर जिन्ने बैराड़ हन
फिर होए रे मौन मुक्ता
ए चुप करके खलोते रहे ते महाराज जी दे बचन सुनदे रहे
जान सके मैं आशा गुर को
सतगुरां दा आशा इन्हां नूं समझ नहीं आ रहा कि सतगुरु जी जेड़ा बचन कर रहे ने उहदे विच की सिद्धांत है।
नै बाकन पर धीरज होर को
सतगुरां दे बचना दे उत्ते धीरज भी नहीं इन्हां दे मन विच भरोसा भी नहीं पूरा भी ये किवें हो सकदा है ਏਦਾਂ ਦਾ ਵੀ ਮਨ ਦੇ ਵਿੱਚ ਹੈ ਵੀ ਇੱਥੇ ਕਿਵੇਂ ਕਣਕ ਹੋਵੇਗੀ, ਪਾਣੀ ਤਾਂ ਹੈ ਨਹੀਂ, ਪਰ ਉਹਨਾਂ ਨੂੰ ਕੀ ਪਤਾ ਸੀ ਆਉਣ ਵਾਲੇ ਸਮੇਂ ਚ ਇੱਥੋਂ ਨਹਿਰ ਨਿਕਲਣੀ ਹੈ। ਉਦੋਂ ਤਾਂ ਉਹਨਾਂ ਨੂੰ ਇਹੀ ਦਿਸਦਾ ਸੀ ਵੀ ਪਾਣੀ ਨਹੀਂ ਹੈ। ਤੋ ਮਹਾਰਾਜ ਜੀ ਦੇ ਬਚਨਾਂ ਤੇ ਪੂਰਾ ਯਕੀਨ ਨਹੀਂ ਸੀ ਇਹਨਾਂ ਨੂੰ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਅੱਜ ਸਾਰਥਕ ਹੋਏ ਨੇ। ਇਸੇ ਜੰਗਲ ਦੇ ਇਲਾਕੇ ਨੂੰ ਅੱਜ ਮਾਲਵਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਸਤਿਗੁਰਾਂ ਨੇ ਇਹਨੂੰ ਮਾਲਵਾ ਬਣਾਇਆ, ਆਖਿਆ ਇਹ ਸਾਡਾ ਮਾਲਵਾ ਨਹੀਂ ਤੇ ਪਹਿਲਾਂ ਪੁਰਾਣਾ ਮਾਲਵਾ ਜਿਹੜਾ ਸੀ ਨਾ ਉਜੈਨ ਦਾ ਜਿਹੜਾ ਇਲਾਕਾ ਉਹਨੂੰ ਮਾਲਵਾ ਕਹਿੰਦੇ ਸੀ, ਉਜੈਨਪੁਰੀ ਦਾ ਜਿਹੜਾ ਇਲਾਕਾ ਉਹਨੂੰ ਮਾਲਵੇ ਦੀ ਧਰਤੀ ਕਹਿੰਦੇ ਸੀ। ਮਹਾਰਾਜ ਜੀ ਨੇ ਆਖਿਆ ਮੇਰਾ ਇਹ ਮਾਲਵਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੀ ਸਦਾ ਬਬੀਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੀ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੀ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।